ਡਿਟੇਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ 142 ਕੈਨੇਡੀ ਰੋਡ ਸਾਊਥ ਬ੍ਰੈਂਟਨ ਤੇ ਕਾਲ 905-874-7171.
ਹਾਂਜੀ, ਫਲਾਈਂਗ ਫੈਚਰ ਹੁਣ ਸਨਪੈਕ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਖੁੱਲ ਚੁੱਕਾ ਹੈ, ਜਿੱਥੇ ਹਰ ਤਰ੍ਹਾਂ ਦੀ ਫੈਬਰਿਕ ਕੌਡੀਆਂ ਦੇ ਭਾਅ ਵੇਚੀ ਜਾ ਰਹੀ ਹੈ। ਇੱਕ ਖਰੀਦੋਗੇ ਤੇ ਦੂਜਾ ਸੂਟ ਬਿਲਕੁਲ ਅੱਧੀ ਕੀਮਤ ਤੇ ਲਓਗੇ। ਕੁੜਤੇ ਪਜਾਮੇ ਦਾ ਕੱਪੜਾ, ਕੋਟ ਪੈਂਟਾਂ ਦਾ ਕੱਪੜਾ, ਕੈਨੇਡੀਅਨ ਰੈਡੀਮੇਡ ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ। ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ ਯੂਨਿਟ ਨੰਬਰ 13 ਵਿੱਚ ਪਹੁੰਚੋ। 905-694-9797 ਫਲਾਇੰਗ ਫੈਸ਼ਨ ਵੇਅਰ ਹਾਊਸ।
ਹਾਂ ਜੀ, ਇੱਕ ਪੈਰਾਲੀਗਲ ਕੰਪਨੀ, ਟ੍ਰੈਫਿਕ ਟਿਕਟ ਮਿਲ ਗਈ ਹੈ ਓਨਟਾਰੀਓ ਜਾਂ USA ਦੇ ਵਿੱਚ। ਆਪਣਾ ਡਰਾਈਵਿੰਗ ਅਬਸਟ੍ਰੈਕਟ ਜਾਂ CVOR ਸਾਫ ਸੁਥਰਾ ਰੱਖਣ ਲਈ, ਜਾਂ ਸਮਾਲ ਕਲੇਮਸ ਕੋਰਟ ਮੈਟਰ ਹੈ, ਤੁਸੀਂ ਕਿਸੇ ਦਾ ਦਾਵਾ ਕਰਨਾ ਹੈ, ਜਾਂ ਤੁਹਾਡੇ ਤੇ ਕਿਸੇ ਨੇ ਦਾਵਾ ਕਰ ਦਿੱਤਾ ਹੈ, ਜਾਂ ਤੁਹਾਡੇ ਵਿਰੁੱਧ ਜਜਮੈਂਟ ਹੋ ਗਈ ਹੈ, ਜਾਂ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ, ਉਸ ਨੂੰ ਕੱਢਣਾ ਹੈ, ਜਾਂ ਸਿਟੀ ਬਾਈ ਲਾਅ ਦੀ ਕੋਈ ਉਲੰਘਣਾ ਹੋ ਗਈ ਹੈ, ਤਾਂ ਅੱਜ ਹੀ ਭਰੋਸੇਯੋਗ ਤੁਹਾਡੀ ਆਪਣੀ ਪੈਰਾਲੀਗਲ ਕੰਪਨੀ ਥ੍ਰੀ ਲਾਇਨਸ ਪੈਰਾਲੀਗਲ ਸਰਵਿਸਿਜ਼ ਨੂੰ ਫੋਨ ਕਰੋ। 905-451-9777 905-451-9777 ਚਾਰ ਮੈਲੀ ਡਰਾਈਵ ਯੂਨਿਟ 23 ਬ੍ਰੈਂਪਟਨ ਦੇ ਵਿੱਚ। ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਲੀਗਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ।
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਓ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮ ਲਾਈਫ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ। ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ। ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565-65
ਤਰਕਸ਼ੀਲ ਸੁਸਾਇਟੀ ਵੱਲੋਂ ਜਨਹਿਤ ਵਿੱਚ ਸੂਚਨਾ। ਤਰਕਸ਼ੀਲ ਸੁਸਾਇਟੀ ਅਨੁਸਾਰ ਜੋਤਿਸ਼, ਜਾਦੂ ਟੂਣਾ, ਨਗ ਧਾਰਨ ਅਤੇ ਜੰਤਰ ਮੰਤਰ ਸਭ ਧੋਖਾ ਹੈ। ਤੁਹਾਡੇ ਰੋਕੇ ਕੰਮ ਕਰਾਉਣ ਦੇ ਦਾਅਵੇ ਕਰਨ ਵਾਲੇ ਝੂਠੇ ਹਨ। ਤਰਕਸ਼ੀਲ ਸੁਸਾਇਟੀ ਅਜਿਹੇ ਦਾਅਵੇ ਕਰਨ ਵਾਲਿਆਂ ਨੂੰ ਚੈਲੰਜ ਕਰਦੀ ਹੈ ਕਿ ਜੇ ਉਹ ਆਪਣੇ ਦਾਅਵੇ ਸਿੱਧ ਕਰ ਦੇਣ ਤਾਂ ਉਨ੍ਹਾਂ ਨੂੰ $1,00,000 ਦਾ ਇਨਾਮ ਦਿੱਤਾ ਜਾਵੇਗਾ। ਪਿਛਲੇ 15 ਸਾਲਾਂ ਵਿੱਚ ਕੋਈ ਵੀ ਇਸ ਚੈਲੰਜ ਨੂੰ ਪ੍ਰਵਾਨ ਨਹੀਂ ਕਰ ਸਕਿਆ।
ਕਿਸੇ ਵੀ ਸਵਾਲ ਲਈ ਕਾਲ 604-728-7011 ਔਰ 604-300-8436।
ਸਭ ਨਾ ਮਰਨਾ ਆਇਆ,
ਇਹ ਤਲਖ ਹਕੀਕਤ ਹੈ, ਪਰ ਸਭਨਾ ਦੀ ਜ਼ਿੰਦਗੀ ਦਾ ਅੰਤ ਇਹੀ ਹੈ। ਇਸ ਸੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵੇਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿਚ ਵੀ ਅੰਤਿਮ ਯਾਤਰਾ ਦੀਆਂ ਸਾਰੀਆਂ ਰਸਮਾਂ ਇਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300, ਜਾਂ ਇੰਦਰਜੀਤ ਸਿੰਘ ਬਲ ਨੂੰ 416-666-7656 ਤੇ ਕਾਲ ਕੀਤਾ ਜਾ ਸਕੇ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕੋਲ ਰੱਖੋ, 647-501-4385।
ਵਿਰਾਟ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਅੱਜ ਵੀਰਵਾਰ ਦਾ ਦਿਨ ਆ ਦੋਸਤੋ, ਤੇ ਹਮੇਸ਼ਾ ਦੀ ਤਰ੍ਹਾਂ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਤੁਸੀਂ ਸਾਰਿਆਂ ਨੇ ਆਪੋ ਆਪਣਾ ਬਚਾਅ ਰੱਖਿਆ ਹੋਊਗਾ ਇਹਨਾਂ ਦਿਨਾਂ ਦੇ ਵਿੱਚ, ਕਿ ਜਿਹੜਾ ਕੋਵਿਡ ਦਾ ਦੈਂਤ ਸਾਡੇ ਆਲੇ ਦੁਆਲੇ ਘੁੰਮਦਾ ਫਿਰਦਾ, ਇਹ ਤੋਂ ਕਿਵੇਂ ਆਪਾਂ ਬਚਣਾ। ਸਾਰੇ ਪ੍ਰੀਕੋਸ਼ਨਸ ਲਏ ਹੋਣਗੇ ਤੇ ਲੈ ਰਹੇ ਹੋਵੋਗੇ। ਦੋਸਤੋ, ਗੱਲ ਅਸਲ ਦੇ ਵਿੱਚ ਇਹ ਹੈ ਕਿ ਦੁਨੀਆਂ ਦੇ ਉੱਤੇ ਮਹਾਂਮਾਰੀਆਂ ਹੁਣ ਤਾਈਂ ਬਹੁਤ ਆਈਆਂ ਨੇ। ਪਹਿਲਾਂ ਮਹਾਂਮਾਰੀਆਂ ਦਾ ਮੁਕਾਬਲਾ ਜਿਹੜਾ ਹੋਰ ਤਰੀਕੇ ਨਾਲ ਕੀਤਾ ਜਾਂਦਾ ਸੀ, ਪਰ ਜਦੋਂ ਦੀ ਵਿਗਿਆਨ ਨੇ, ਟੈਕਨੋਲੋਜੀ ਨੇ ਤਰੱਕੀ ਕੀਤੀ ਹੈ, ਤੇ ਉਹ ਮਹਾਂਮਾਰੀਆਂ ਦਾ ਢੰਗ ਤਰੀਕਾ, ਉਸ ਢੰਗ ਤਰੀਕੇ ਸਾਰੇ ਹੀ ਬਦਲ ਗਏ ਨੇ। ਉਹ ਲੋਕਾਂ ਦਾ ਨਜ਼ਰੀਆ ਬਦਲ ਗਿਆ। ਵਿਗਿਆਨ ਦੀ ਐਡੀ ਵੱਡੀ ਇਹਦੇ ਵਿੱਚ ਦੇਣ ਹੈਗੀ ਆ ਵੀ ਅੱਜ ਜਿਹੜੀਆਂ ਬਿਮਾਰੀਆਂ ਸਾਨੂੰ ਛੋਟੀਆਂ ਛੋਟੀਆਂ ਲੱਗਦੀਆਂ ਨੇ ਜਾਂ ਆਲ ਟੂਗੈਦਰ ਐਲੀਮੀਨੇਟ ਵੀ ਹੋ ਗਈਆਂ ਨੇ ਬਿਮਾਰੀਆਂ ਜਿਹੜੀਆਂ ਕਿਸੇ ਵੇਲੇ ਮਹਾਂਮਾਰੀਆਂ ਦਾ ਰੂਪ ਧਾਰ ਕੇ ਆਈਆਂ ਸੀ, ਉਹਦੇ ਤੋਂ ਕਾਫੀ ਕੁਛ ਸਿੱਖ ਵੀ ਲਿਆ ਸੀ। ਫਿਰ ਵੀ ਮਹਾਂਮਾਰੀਆਂ ਜਿਹੜੀਆਂ, ਉਹਦਾ ਪਤਾ ਹੀ ਕੋਈ ਨਹੀਂ ਹੁੰਦਾ ਕਦੋਂ ਆ ਜਾਣੀ ਆ ਕਦੋਂ ਨਹੀਂ ਆ ਜਾਣੀ। ਵਿਗਿਆਨ ਸਾਨੂੰ ਅਗਾਉਂ ਜਾਣਕਾਰੀ ਦੇ ਜ਼ਰੂਰ ਦਿੰਦਾ। ਪਿਛਲੀ ਸਦੀ ਦੇ ਸ਼ੁਰੂ ਦੀ ਗੱਲ ਹੀ ਆ, ਮਾਮੂਲੀ ਜਿਹੀਆਂ ਗੱਲਾਂ ਜਿਹਨਾਂ ਨੂੰ ਅੱਜ ਕੱਲ੍ਹ ਕਿਹਾ ਜਾਂਦਾ ਬਈ ਇਹ ਤਾਂ ਬਿਮਾਰੀਆਂ ਹੀ ਹੈ ਨਹੀਂ, ਚੇਚਕ, ਮਲੇਰੀਆ, ਇਹਦੇ ਨਾਲ ਹੀ ਲੱਖਾਂ ਕਰੋੜਾਂ ਲੋਕ ਮਰ ਜਾਂਦੇ ਸੀ। ਸਧਾਰਨ ਇਨਫੈਕਸ਼ਨਸ ਦੇ ਨਾਲ, ਸਧਾਰਨ ਤੋਂ ਸਧਾਰਨ ਜਿਹੜੀ ਇਨਫੈਕਸ਼ਨ ਆ ਉਹ ਹੋ ਕੇ, ਤੇ ਉਹ ਜਦੋਂ ਵੱਧਦੀ ਸੀ ਸਰੀਰ ਦੇ ਅੰਦਰ, ਤੇ ਸਰੀਰ ਅੰਦਰੋਂ ਗਲਣ ਲੱਗ ਜਾਂਦਾ ਸੀ, ਪਸ ਪੈਣ ਲੱਗ ਜਾਂਦੀ ਸੀ, ਉਹਦੇ ਨਾਲ ਬਹੁਤ ਲੋਕ ਮਰ ਜਾਂਦੇ ਸੀ। ਤੇ ਸਿੰਪਲ ਜਿਹੀਆਂ ਸਾਨੂੰ ਅੱਜ ਜਿਹੜੀਆਂ ਐਂਟੀਬਾਇਓਟਿਕਸ ਲੱਗਦੀਆਂ, ਪੈਨਸਲੀਨ ਵਰਗੀਆਂ, ਜਾਣੀ ਉਹਨਾਂ ਦਾ ਜਿਹੜਾ ਅਸਰ ਸੀ ਉਹ ਕਿਸੇ ਕਰਾਮਾਤ ਤੋਂ ਘੱਟ ਨਹੀਂ ਸੀ। ਇਸੇ ਕਰਕੇ ਲੋਕ ਸ਼ਾਇਦ ਕਰਾਮਾਤਾਂ ਨੂੰ ਮੰਨੋ ਹਟ ਗਏ। ਜਦੋਂ ਕਰਾਮਾਤਾਂ ਦੀ ਗੱਲ ਚੱਲਦੀ ਹੈ ਤੇ ਵਿਗਿਆਨ ਦੀ ਗੱਲ ਚੱਲਦੀ ਹੈ, ਵਿਗਿਆਨਿਕ ਸੋਚਣੀ ਦੀ ਗੱਲ ਚੱਲਦੀ ਹੈ, ਲੌਜਿਕ ਤੇ ਰੀਜ਼ਨਿੰਗ ਦੀ ਗੱਲ ਚੱਲਦੀ ਹੈ, ਤੇ ਇੱਥੇ ਕੈਨੇਡਾ ਅਮੈਰੀਕਾ ਦੇ ਵਿੱਚ ਜੇਮਸ ਰੈਂਡੀ ਦਾ ਨਾਂ ਬੜੇ ਸਤਿਕਾਰ ਦੇ ਨਾਲ ਲਿਆ ਜਾਂਦਾ। 20 ਅਕਤੂਬਰ ਨੂੰ, ਜਾਣੀ ਪਰਸੋਂ, ਜੇਮਸ ਰੈਂਡੀ ਦੀ 92 ਸਾਲ ਦੀ ਏਜ ਦੇ ਵਿੱਚ ਡੈਥ ਹੋ ਗਈ ਜੀ। ਪੰਜਾਬੀ ਬਹੁਤ ਘੱਟ ਜਾਣਦੇ ਨੇ ਜੇਮਸ ਰੈਂਡੀ ਨੂੰ, ਕਿਉਂਕਿ ਪੰਜਾਬੀ ਆ ਜਿਹੜੇ ਬਹੁਤੇ ਉਹ ਸਾਧਾਂ ਚ, ਜੋਤਸ਼ੀਆਂ ਦੇ ਵਿੱਚ, ਗੈਬੀ ਸ਼ਕਤੀਆਂ ਦੇ ਮਾਲਕ ਕਹਾਉਣ ਵਾਲਿਆਂ ਦੇ ਵਿੱਚ ਜ਼ਿਆਦਾ ਵਿਸ਼ਵਾਸ ਕਰਦੇ ਨੇ ਸਮੁੱਚੇ ਭਾਰਤੀ ਹੋਈ, ਕਿਉਂਕਿ ਭਾਰਤੀਆਂ ਦਾ ਜਿਹੜਾ ਵਿਸ਼ਵਾਸ ਆ ਉਹ ਜ਼ਿਆਦਾ ਤੌਰ ਤੇ ਸ਼੍ਰੀ ਸ਼੍ਰੀ ਰਵੀ ਸ਼ੰਕਰ, ਸਾਈਂ ਬਾਬਾ, ਰਾਮ ਆਸਰਾ, ਆਸਰਾ ਰਾਮ, ਆਸਾ ਰਾਮ, ਰਾਮ ਰਹੀਮ, ਇਹਨਾਂ 'ਚ ਜ਼ਿਆਦਾ ਵਿਸ਼ਵਾਸ ਆ। ਫਿਰ ਲੌਜੀਕਲ ਤੇ ਰੈਸ਼ਨੈਲਿਟੀ ਦੀ ਜਦੋਂ ਗੱਲ ਚੱਲਦੀ ਹੈ, ਰੀਜ਼ਨਿੰਗ ਦੀ ਗੱਲ ਚੱਲਦੀ ਹੈ, ਉਹ ਕਹਿੰਦੇ ਜੀ ਵਿਸ਼ਵਾਸ ਬਾਹਲਾ ਵੱਡਾ ਮੁੱਦਾ ਤੇ ਅਸੀਂ ਤਾਂ ਬਸ ਵਿਸ਼ਵਾਸ ਕਰਦੇ ਹਾਂ। 92 ਸਾਲ ਦਾ ਇਹ ਜੇਮਸ ਰੈਂਡੀ ਜਿਹੜਾ ਕੌਣ ਸੀ ਦੋਸਤੋ, ਜਿਵੇਂ ਤੁਸੀਂ ਸਾਡੀ ਐਡ ਸੁਣਦੇ ਹੋ ਰੋਜ਼ ਸਾਡੇ ਪ੍ਰੋਗਰਾਮ ਦੇ ਵਿੱਚ, ਵੀ ਬੜਾ ਠੋਕ ਵਜਾ ਕੇ ਕਹਿੰਦੇ ਹਾਂ ਕਿ ਗੈਬੀ ਸ਼ਕਤੀਆਂ ਦੇ ਮਾਲਕ ਕਹਾਉਣ ਵਾਲੇ, ਕਾਲੇ ਇਲਮ ਨਾਲ ਇਲਾਜ ਕਰਨ ਵਾਲੇ ਸਭ ਠੱਗ ਨੇ, ਅਸੀਂ ਬੜਾ ਸੋਚ ਸਮਝ ਕੇ ਸ਼ਬਦ ਵਰਤ ਰਹੇ ਹਾਂ ਵੀ ਇਹ ਸਭ ਠੱਗ ਨੇ, ਦਾਅਵੇ ਨਾਲ ਕਹਿੰਦੇ ਹਾਂ, ਤੇ ਜੇ ਨਹੀਂ ਠੱਗ ਤਾਂ ਕੋਈ ਪ੍ਰੂਵ ਕਰਦੇ $1,00,000 ਦਾ ਨਾਮ ਚੱਕ ਕੇ ਲੈ ਜਾਏ ਜੀ ਸਾਥੋਂ ਕੈਨੇਡਾ ਦੇ ਵਿੱਚ। ਪਰ ਸਮੁੱਚੇ ਨੌਰਥ ਅਮੈਰੀਕਾ ਚ ਇਹ ਨਾਮ 1,000,000 ਦਾ ਜੇਮਸ ਰੈਂਡੀ ਐਜੂਕੇਸ਼ਨ ਫਾਊਂਡੇਸ਼ਨ ਵਾਲਿਆਂ ਨੇ ਰੱਖਿਆ ਸੀ। ਸਾਰੀ ਉਮਰ ਉਹ ਇਨਸਾਨ ਜੇਮਸ ਰੈਂਡੀ ਕਰਾਮਾਤਾਂ ਜਿਨ੍ਹਾਂ ਨੂੰ ਕਿਹਾ ਜਾਂਦਾ ਵੀ ਕਰਾਮਾਤ ਹੋ ਗਈ, ਇਹਨਾਂ ਦਾ ਪਰਦਾ ਫਾਸ਼ ਕਰਦਾ ਰਿਹਾ। ਜਦੋਂ ਇਸ ਰਾਹ ਤੇ ਤੁਰਿਆ ਉਹ ਕਰਾਮਾਤਾਂ ਦਾ ਪਰਦਾ ਫਾਸ਼ ਕਰਨ ਦੇ ਰਾਹ ਤੇ ਬੜੀਆਂ ਅਜੀਬ ਗੱਲਾਂ ਹੋਈਆਂ ਜੀ। ਸਕੂਲ ਚ ਪੜ੍ਹਦਾ ਸੀ ਉਹ, ਬਹੁਤ ਇੰਟੈਲੀਜੈਂਟ ਸੀ। 1928 ਦੇ ਵਿੱਚ ਉਹਦਾ ਜਨਮ ਹੋਇਆ ਸੀ। ਤੁਸੀਂ ਹੁਣ ਆਪਣੇ ਫੋਨ ਤੇ ਬੈਠੇ ਹੋ, ਜੇ ਸੋਸ਼ਲ ਮੀਡੀਆ ਤੇ ਬੈਠੇ ਹੋ ਜਾਂ ਕੰਪਿਊਟਰ ਤੇ ਬੈਠੇ ਹੋ, ਤੇ ਬਸ ਜੇਮਸ ਰੈਂਡੀ ਤੁਸੀਂ ਗੂਗਲ ਤੇ ਜਾ ਕੇ ਵੇਖੋ, ਚਿੱਟੀ ਜੀ ਦਾੜੀ ਵਾਲਾ ਬਜ਼ੁਰਗ ਸਾਨੂੰ ਨਜ਼ਰ ਆਊਗਾ। ਬਸ ਉਹਦੇ ਬਾਰੇ ਪੜ੍ਹਦੇ ਜਾਓ ਸ਼ਾਮ ਤੱਕ, ਤੁਸੀਂ ਸਵੇਰ ਤੱਕ ਤੇ ਤੁਹਾਨੂੰ ਪਤਾ ਲੱਗੂ ਵੀ ਇਹਨੂੰ ਅਮੇਜ਼ਿੰਗ ਰੈਂਡੀ ਕਹਿੰਦੇ ਸੀ। ਅਦਭੁਤ ਇਨਸਾਨ ਸੀ। 15 ਸਾਲ ਦੀ ਉਮਰ ਦੇ ਵਿੱਚ ਹੀ ਉਹਦੇ ਸਕੂਲ ਦੇ ਵਿੱਚ ਕੋਈ ਲੈਕਚਰ ਕੀਤਾ, ਤੇ ਉਹ ਜਿਹੜਾ ਲੈਕਚਰ ਕਰਨ ਆਇਆ ਧਾਰਮਿਕ ਪ੍ਰੀਚਰ, ਉਹ ਕਹਿੰਦਾ ਜੀ ਮੈਂ ਤਾਂ ਰੱਬ ਦੇ ਨਾਲ ਸਿੱਧਾ ਤਾਲਮੇਲ ਬਣਾ ਲੈਣਾ ਤੇ ਰੱਬ ਦੀਆਂ ਗੱਲਾਂ ਸੁਣ ਕੇ ਤੁਹਾਨੂੰ ਦੱਸਦਾ, ਤੇ ਨਾਲ ਹੀ ਉਹ ਕਹਿੰਦਾ ਲੈ, ਕਹਿੰਦਾ ਵੀ ਮੈਂ ਤੁਹਾਡੇ ਮਨ ਦੀ ਗੱਲ ਵੀ ਦੱਸ ਦਿੰਦਾ। ਆਪਣੇ ਮਨ ਦੀ ਗੱਲ ਕਹਿੰਦਾ ਤੁਸੀਂ ਲਿਖ ਕੇ ਇੱਥੇ ਲਿਫਾਫੇ ਦੇ ਵਿੱਚ ਪਾ ਦਿਓ ਤੇ ਮੈਂ ਦੱਸ ਦੂੰਗਾ ਤੁਹਾਨੂੰ, ਤੇ ਉਹ ਲਿਫਾਫਾ ਸੀਲ ਕਰ ਦਿਓ, ਤੇ ਸੀਲ ਕੀਤਾ ਲਿਫਾਫਾ ਬਾਹਰੋਂ ਹੀ ਉਹ ਪੜ੍ਹ ਕੇ ਦੱਸੀ ਗਿਆ। ਜੇਮਸ ਰੈਂਡੀ ਨੇ ਮੌਕੇ ਤੇ ਸਟੇਜ ਤੇ ਜਾ ਕੇ ਪਰਦਾ ਫਾਸ਼ ਕਰਤਾ ਤੇ ਉਹਦੇ ਤੇ ਦੋਸ਼ ਲਾਇਆ ਪ੍ਰੋਗਰਾਮ ਖੱਲਲ ਪਾਉਣ ਦਾ ਜਾਂ ਹੋਰ, ਤੇ ਉਹਨੂੰ ਫੜ ਕੇ ਪੁਲਿਸ ਵਾਲੇ ਲੈ ਗਏ ਤੇ ਉਹਦਾ ਡੈਡੀ ਆ ਜਿਹੜਾ ਉਹਨੂੰ ਛੁਡਾ ਕੇ ਲਿਆਇਆ। 100 ਸਾਲ ਜਾਣੀ ਕਹਿ ਲਓ ਜੀ, 100 ਤਾਂ ਨਹੀਂ, ਇਸ ਘਟਨਾ ਨੂੰ ਮੇਰਾ ਖਿਆਲ ਕੋਈ 75-80 ਸਾਲ, ਕਿਉਂਕਿ 28 ਚ ਉਹਦਾ ਬਰਥ ਹੋਇਆ, ਇਹ ਘਟਨਾ ਕੁਛ 42-43 ਦੀ ਆ, ਤੁਸੀਂ ਅੰਦਾਜ਼ਾ ਲਾ ਲਓ ਵੀ 80 ਸਾਲ। ਇਹ ਇੱਕ ਸਧਾਰਨ ਟ੍ਰਿਕ ਸੀ। ਇਹ ਟ੍ਰਿਕ ਅਸੀਂ ਸਿੰਪਲ ਟ੍ਰਿਕਸ ਅਸੀਂ ਵੀ ਤਰਖੀ ਸੈਟੀ ਜਦੋਂ ਬਣਾਈ ਸੀ ਕਰਦੇ ਰਹੇ ਹਾਂ। ਇੱਥੇ ਮੈਨੂੰ ਪਤਾ 2005 ਦੇ ਵਿੱਚ ਇੱਕ ਪ੍ਰੋਗਰਾਮ ਕੀਤਾ ਸੀ ਅਸੀਂ, ਮੈਂ ਵੀ ਇਹ ਸਿੰਪਲ ਟ੍ਰਿਕ ਆ ਜਿਹੜਾ ਕਰਕੇ ਦਿਖਾਇਆ ਸੀ। ਟ੍ਰਿਕਸ ਨੇ, ਸਿੰਪਲ ਟ੍ਰਿਕਸ ਨੇ, ਪਰ ਜਦੋਂ ਅੱਗੇ ਇਸ ਰਸਤੇ ਤੇ ਚੱਲਿਆ ਜੇਮਸ ਰੈਂਡੀ, ਉਹਨੂੰ ਪਤਾ ਲੱਗਿਆ ਕਿ ਇਹ ਤਾਂ ਮੈਜੀਸ਼ੀਅਨ, ਇਹ ਤਾਂ ਸਿਰਫ ਮੈਜਿਕ ਟ੍ਰਿਕ ਆ, ਪਰ ਇੱਥੇ ਬੜੇ ਵੱਡੇ ਵੱਡੇ ਠੱਗ ਬੈਠੇ ਨੇ ਜਿਹੜੇ ਲੋਕਾਂ ਨੂੰ ਬੇਵਕੂਫ ਬਣਾ ਕੇ ਉਹਨਾਂ ਦੀ ਮਿਹਨਤ ਦੀ ਕਮਾਈ ਹੜੱਪਦੇ ਨੇ। ਉਹ ਵੈਸੇ ਬੇਸਿਕਲੀ ਆਪ ਮੈਜੀਸ਼ੀਅਨ ਸੀ, ਜਾਂ ਫਿਰ ਉਹ ਕਈ ਵਾਰੀ ਇਹੋ ਜਿਹੇ ਟ੍ਰਿਕ ਕਰਦਾ ਹੁੰਦਾ ਸੀ ਬੜੇ ਜੋਖਮ ਭਰੇ, ਜਿਹਨਾਂ ਨੂੰ ਬਹੁਤ ਘੱਟ ਲੋਕ ਕਰਦੇ ਆ, ਉਹ ਟ੍ਰਿਕ ਵੀ ਨਹੀਂ ਕਿਹਾ ਜਾ ਸਕਦਾ। ਜਿਵੇਂ ਪਾਣੀ ਵਿੱਚ ਰੱਖੇ ਜਿੰਦਾ ਲਾਈ ਪੇਟੀ ਦੇ ਵਿੱਚੋਂ ਗਾਇਬ ਹੋ ਜਾਣਾ। ਇੱਕ ਪਹਿਲਾਂ ਵਿਅਕਤੀ ਹੁੰਦਾ ਸੀਗਾ, ਹਾਰਡਨੀ ਸ਼ਾਇਦ ਉਹਦਾ ਨਾਂ ਸੀ, ਉਹਦਾ ਰਿਕਾਰਡ ਸੀਗਾ ਕਿ ਉਹ ਉਹੋ ਜਿਹੇ ਡੱਬੇ ਦੇ ਵਿੱਚ ਕੁਝ ਮਿੰਟ ਆ ਜਿਹੜਾ, ਜਾਂ ਪੌਣਾ ਘੰਟਾ ਜਾਂ ਅੱਧਾ ਘੰਟਾ ਉਹ ਉਸ ਡੱਬੇ ਦੇ ਵਿੱਚ ਰਹਿ ਸਕਦਾ ਸੀ, ਤੇ ਜੇਮਸ ਰੈਂਡੀ ਨੇ ਉਹਦਾ ਰਿਕਾਰਡ ਆ ਜਿਹੜਾ ਉਹ ਤੋੜ ਕੇ ਤੇ 1 ਘੰਟੇ ਤੋਂ ਵੱਧ ਦੇਰ ਦੇ ਲਈ ਉਹ ਉਸ ਡੱਬੇ ਦੇ ਵਿੱਚ ਰਿਹਾ। 50s ਦੀ ਗੱਲ ਆ, ਅਜੇ ਉਹ ਵੀਡੀਓ ਜਿਹੜੀ ਹੈਗੀ ਆ ਯੂਟਿਊਬ ਤੇ ਪਈ ਹੈ, ਜੇਮਸ ਰੈਂਡੀ ਨੂੰ ਜੈਕਟ ਦੇ ਵਿੱਚ ਬੰਨ ਕੇ ਕਰੇਨ ਦੇ ਰਾਹੀਂ ਨਿਆਗਰਾ ਫਾਲਸ ਦੇ ਉੱਤੇ ਲਟਕਾਇਆ ਗਿਆ ਪੁੱਠਾ। ਇਹ ਵੀ ਟ੍ਰਿਕ ਸੀ, ਇੱਕ ਟ੍ਰਿਕ ਨਹੀਂ ਇਹ ਪ੍ਰੈਕਟਿਸ ਸੀ। ਉਹ ਪੁੱਠਾ ਲਟਕਿਆ ਲਟਕਿਆ ਜੈਕਟ ਜਿਹਦੇ ਚੋਂ ਆਮ ਬੰਦਾ ਜਿਹੜਾ ਉਹ ਜੈਕਟ ਚੋਂ ਖੁੱਲ ਨਹੀਂ ਸਕਦਾ, ਉਹ ਉਹਦੇ ਵਿੱਚੋਂ ਨਿਕਲਿਆ ਜੈਕਟ ਦੇ ਵਿੱਚੋਂ, ਇਹਨੇ ਉਹਦੀ ਮਸ਼ਹੂਰੀ ਕਰਤੀ। ਬਹੁਤ ਥਾਵਾਂ ਤੇ ਉਹਨੇ ਮੈਜਿਕ ਟ੍ਰਿਕਸ ਕੀਤੇ। ਕਿਊਬਿਕ ਦੇ ਵਿੱਚ ਇੱਕ ਵਾਰੀ ਉਹਨੂੰ ਪੁਲਿਸ ਵਾਲੇ ਕਹਿੰਦੇ ਲੈ ਇੰਨੇ ਮੈਜਿਕ ਟ੍ਰਿਕਸ ਕਰਦਾ ਜੇ ਤੂੰ, ਤੇ ਅਸੀਂ ਤੈਨੂੰ ਹੱਥ ਕੜੀ ਲਾ ਦੇਣਾ ਤੇ ਕਾਰ ਚ ਬੰਦ ਕਰ ਦਿੰਦੇ ਹਾਂ, ਤੂੰ ਨਿਕਲ ਕੇ ਦਿਖਾ। ਉਹ ਕਹਿੰਦਾ ਲਿਆਓ ਜੀ। ਪੁਲਿਸ ਵਾਲਿਆਂ ਨੇ ਹੱਥ ਕੜੀ ਲਾ ਕੇ ਇੱਕ ਦਰਵਾਜ਼ਾ ਖੋਲਤਾ ਕਾਰ ਦਾ ਇੱਕ ਪਾਸਿਓਂ, ਬਸ ਅੱਖ ਫਰਕਣ ਦੀ ਦੇਰ ਸੀ, ਉਹ ਹੱਥ ਕੜੀ ਉਹਨੇ ਖੋਲੀ ਤੇ ਦੂਜੇ ਪਾਸਿਓਂ ਨਿਕਲ ਗਿਆ। ਦੋਸਤੋ ਮੈਂ ਤੁਹਾਨੂੰ ਕੋਈ ਸੰਤਾਂ ਦੇ ਪ੍ਰਵਚਨ ਨਹੀਂ ਸੁਣਾ ਰਿਹਾ, ਮੈਂ ਤੁਹਾਨੂੰ ਰਿਐਲਿਟੀ ਦੱਸ ਰਿਹਾ ਵੀ ਸਾਰਾ ਕੁਝ ਆਪਣੀ ਲਿਆਕਤ ਤੇ ਆਪਣੀ ਪ੍ਰੈਕਟਿਸ ਨਾਲ ਜੇਮਸ ਰੈਂਡੀ ਨੇ ਕੀਤਾ ਸੀ। ਇੱਥੇ ਡਾਕਟਰ ਬਲਜਿੰਦਰ ਸੇਖੋਂ ਤੇ 2-4 ਹੋਰ ਮਿੱਤਰ ਅਸੀਂ ਉਹਨੂੰ ਮਿਲ ਕੇ ਵੀ ਆਏ ਸੀ, ਮੇਰਾ ਖਿਆਲ ਸ਼ਾਇਦ 12 ਦੇ ਵਿੱਚ ਇੱਥੇ ਉਹਨੇ ਇੱਕ ਸ਼ੋਅ ਕੀਤਾ ਸੀ ਜੇਮਸ ਰੈਂਡੀ ਨੇ। ਐਕਸਪੋਜ਼ ਕਰਦਾ ਰਿਹਾ ਟ੍ਰਿਕਸ ਨੂੰ ਉਹ ਸਾਰੀ ਉਮਰ ਦੇ ਬਾਅਦ ਦੇ ਵਿੱਚ ਉਹਨੇ ਆਪਣੀ ਜ਼ਿੰਦਗੀ ਦਾ ਉਦੇਸ਼ ਬਣਾ ਲਿਆ ਵੀ ਜਿਹੜੇ ਗੈਬੀ ਸ਼ਕਤੀਆਂ ਦੇ ਮਾਲਕ ਆਪਣੇ ਆਪ ਨੂੰ ਕਹਾ ਕੇ ਲੋਕਾਂ ਨੂੰ ਠੱਗਦੇ ਨੇ, ਮੈਂ ਉਹਨਾਂ ਦਾ ਪਰਦਾ ਫਾਸ਼ ਕਰਨਾ। ਅਨੇਕਾਂ ਹੀ ਟੈਲੀਵਿਜ਼ਨ ਸ਼ੋਅਜ਼ ਦੇ ਉੱਤੇ ਆਇਆ ਉਹ, ਅਨੇਕਾਂ ਹੀ ਅਜਿਹੇ ਲੋਕਾਂ ਦਾ ਪਰਦਾ ਫਾਸ਼ ਕੀਤਾ ਉਹਨੇ ਜਿਹੜੇ ਕਹਿੰਦੇ ਸੀ ਕਿ ਸਾਡੀ ਰੱਬ ਦੇ ਨਾਲ ਤਾਰ ਸਿੱਧੀ ਜੁੜੀ ਹੋਈ ਆ। ਉਹਨੇ ਇਹ ਵੀ ਦੱਸਿਆ ਵੀ ਇਹ ਤਾਰ ਸਿੱਧੀ ਜੁੜੀ ਹੋਈ ਆ ਨਾ, ਜਿਹੜੇ ਤੁਹਾਡੇ ਮਨ ਦੀਆਂ ਗੱਲਾਂ ਦੱਸਦੇ ਨੇ, ਦਾਅਵਾ ਕਰਦੇ ਨੇ, ਇਹ ਕਿਵੇਂ ਦਾਅਵਾ ਕਰਦੇ ਨੇ? ਤੁਸੀਂ ਉਹਦੀਆਂ ਯੂਟਿਊਬ ਮੂਵੀਜ਼, ਮੈਂ ਬੇਨਤੀ ਕਰੂੰਗਾ ਜੇ ਤੁਸੀਂ ਜਦੋਂ ਕੋਈ ਮਲੰਕਣ ਦੁਨੀਆਂ ਤੋਂ ਤੁਰ ਜਾਂਦਾ ਹੈ ਤੇ ਉਹਦੀਆਂ ਉਹਦਾ ਮੁਲੰਕਣ ਕਰਨਾ ਹੋਵੇ ਜ਼ਿੰਦਗੀ ਦਾ, ਤੇ ਫਿਰ ਤੁਸੀਂ ਅੰਦਾਜ਼ਾ ਲਾ ਕੇ ਦੇਖੋ, ਤੁਸੀਂ ਹੈਰਾਨ ਹੋਵੋਗੇ। ਉਹ ਕਈ ਵਾਰੀ ਸਟੇਜ ਦੇ ਉੱਤੇ ਟੇਬਲ ਰੱਖ ਕੇ ਤੇ ਕਿਸੇ ਵਿਅਕਤੀ ਨੂੰ ਟੇਬਲ ਦੇ ਉੱਤੇ ਪਾ ਕੇ ਤੇ ਉਹਦੇ ਢਿੱਡ ਦਾ ਆਪਰੇਸ਼ਨ ਇਸ ਤਰ੍ਹਾਂ ਕਰਦਾ ਸੀ ਕਿ ਢਿੱਡ ਚੋਂ ਵੱਡੇ ਵੱਡੇ ਹੱਥ ਵੱਡੇ ਵੱਡੇ ਕੀੜੇ ਕੱਢ ਦਿੰਦਾ ਸੀ ਉਹ ਢਿੱਡ ਦੇ ਵਿੱਚੋਂ, ਤੇ ਬਲੱਡ ਆ ਜਿਹੜਾ ਐਂ ਟਪਕਦਾ ਸੀਗਾ, ਤੇ ਅਲਟੀਮੇਟਲੀ ਬੰਦੇ ਨੂੰ ਹੁੰਦਾ ਕੁਛ ਨਹੀਂ ਸੀ। ਇਹ ਵੀ ਇੱਕ ਬੜਾ ਸਧਾਰਨ ਜਿਹਾ ਪਰ ਬੜਾ ਡਰਾਉਣ ਵਾਲਾ ਟ੍ਰਿਕ ਆ ਇਹ। ਕਈ ਖਤਰਨਾਕ ਟ੍ਰਿਕ ਹੁੰਦੇ ਨੇ। ਇੱਕ ਵਾਰੀ ਜੇਮਸ ਰੈਂਡੀ ਜਦੋਂ 50 ਸਾਲ ਦੀ ਉਮਰ ਦਾ ਸੀਗਾ, ਉਹ ਖਤਰਨਾਕ ਟ੍ਰਿਕ ਪਰਫਾਰਮ ਕਰਦਿਆਂ ਕਰਦਿਆਂ ਉਹਦੀਆਂ 2 ਡਿਸਕਾਂ ਵੀ ਹਿੱਲ ਗਈਆਂ। ਉਸ ਤੋਂ ਬਾਅਦ ਉਹ ਕਹਿੰਦਾ ਵੀ ਮੇਰੀ ਹੁਣ ਉਮਰ ਆ ਜਿਹੜੀ ਉਹ ਲੱਗਦਾ ਉਮਰ ਦੀ ਉਹ ਸਟੇਜ ਆ ਗਈ ਆ ਜਦੋਂ ਮੈਨੂੰ ਇਹ ਖਤਰਨਾਕ ਟ੍ਰਿਕ ਕਰਨੇ ਬੰਦ ਕਰਨੇ ਪੈਣੇ ਨੇ, ਕਿਉਂਕਿ ਕੋਈ ਪਤਾ ਨਹੀਂ ਹੁੰਦਾ। ਕਈ ਵਾਰੀ ਟ੍ਰਿਕਸ ਆ ਜਿਹੜੇ ਮੈਜਿਕ ਟ੍ਰਿਕਸ ਵੀ ਇੰਨੇ ਕਈ ਖਤਰਨਾਕ ਹੋ ਸਕਦੇ ਵੀ ਤੁਹਾਡੇ ਦਿਮਾਗ ਨੇ ਜੇ ਕੰਮ ਨਾ ਕੀਤਾ ਤੇ ਨੁਕਸਾਨ ਹੋ ਸਕਦਾ। ਮੈਂ ਜੇਮਸ ਰੈਂਡੀ ਦੀ ਸਟੋਰੀ ਵਿਚਾਲੇ ਛੱਡਦਾ, ਮੈਂ ਤੁਹਾਨੂੰ ਇੱਕ ਇੱਥੋਂ ਹੀ ਤੋਰੂੰਗਾ, ਪਰ 2 ਮਿੰਟ ਮੈਂ ਤੁਹਾਨੂੰ ਇੱਕ ਹੋਰ ਸਾਹਿਤ ਦੇ ਇੱਕ ਹੋਰ ਸਾਹਿਤ ਦੇ ਇੱਕ ਕਹਿ ਲਓ ਜੀ ਪੀਸ ਆਫ ਲਿਟਰੇਚਰ ਜਿਹਨੂੰ ਕਹਿੰਦੇ ਆ, ਇੱਕ ਕਹਾਣੀ ਵੱਲ ਲੈ ਜਾਂਦਾ। ਇਹ ਛੋਟੀ ਜਿਹੀ ਕਹਾਣੀ ਪੰਜਾਬ ਦੀ ਹੈ, ਜਿਹਦੇ ਵਿੱਚ ਇੱਕ ਮਦਾਰੀ ਆ ਜਿਹੜਾ ਉਹ ਆਪਣੇ ਬੱਚੇ ਦੇ ਢਿੱਡ ਦੇ ਵਿੱਚ ਛੁਰੀ ਮਾਰ ਕੇ ਤੇ ਖੂਨ ਕੱਢਦਾ ਤੇ ਬਾਅਦ ਚੋਂ ਬੱਚਾ ਜਿਉਂਦਾ ਹੀ ਹੁੰਦਾ। ਤੇ ਇਹ ਕਹਾਣੀ ਦੇ ਵਿੱਚ ਇੱਕ ਬਹੁਤ ਅਸੀਂ ਪਿੰਡਾਂ ਦੇ ਵਿੱਚ ਦੇਖੀਆਂ ਨੇ ਕਹਾਣੀਆਂ ਵੀ ਜਾਦੂਗਰ ਨੇ ਜਿਹੜੇ ਟ੍ਰਿਕਸ ਕਰਨ ਵਾਲੇ ਨੇ ਉਹ ਲੋਕਾਂ ਦੇ ਸਾਹਮਣੇ ਟ੍ਰਿਕਸ ਕਰਦੇ ਨੇ, ਤੇ ਛੋਟੇ ਬੱਚੇ ਆ ਜਿਹੜੇ ਉਹਨਾਂ 'ਚ ਬਹੁਤ ਵਾਰੀ ਇਨਵੋਲਵ ਹੁੰਦੇ ਨੇ ਤੇ ਉਹ ਛੁਰਾ ਮਾਰਦੇ ਨੇ ਢਿੱਡ ਦੇ ਵਿੱਚ ਤੇ ਆਪਾਂ ਨੂੰ ਲੱਗਦਾ ਕਿ ਖੂਨ ਨਿਕਲਿਆ, ਖੂਨ ਨਾਲ ਢਿੱਡ ਲੱਥਪੱਥ ਹੋ ਜਾਂਦਾ, ਬਾਅਦ ਜਿਉਂਦਾ ਬੱਚਾ ਠੀਕ ਠਾਕ ਨਿਕਲ ਆਉਂਦਾ, ਉਹ ਟੋਕਰੀ ਥੱਲੇ ਉਹਨੂੰ ਬੰਦ ਕਰ ਦਿੰਦੇ ਨੇ। ਉਸ ਕਹਾਣੀ ਦੇ ਵਿੱਚ ਕੀ ਹੈ, ਤਾਂ ਕਿ ਮੈਂ ਤੁਹਾਨੂੰ ਪ੍ਰੋਪਰਲੀ ਐਕਸਪਲੇਨ ਕਰ ਸਕਾਂ। ਟੀਵੀ ਸ਼ੋਅ ਦੇ ਵਿੱਚ ਤਾਂ ਤੁਸੀਂ ਐਕਸਪਲੇਨ ਕਰਦੇ ਨੇ, ਪਰ ਰੇਡੀਓ ਦੇ ਵਿੱਚ ਤੁਹਾਡਾ ਚਿਹਰਾ ਸਾਹਮਣੇ ਨਹੀਂ ਹੁੰਦਾ, ਤੁਹਾਡੇ ਐਕਸ਼ਨ ਉਸ ਤਰ੍ਹਾਂ ਨਹੀਂ ਹੁੰਦੇ, ਤੁਸੀਂ ਐਕਸਪਲੇਨ ਨਹੀਂ ਕਰ ਸਕਦੇ, ਸ਼ਬਦ ਕਈ ਵਾਰੀ ਸਾਡਾ ਸਾਥ ਨਹੀਂ ਦਿੰਦੇ। ਉਸ ਕਹਾਣੀ ਦੇ ਵਿੱਚ ਦੱਸਿਆ ਗਿਆ ਵੀ ਜਾਦੂਗਰ ਜਿਹੜਾ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਂਦਾ, ਆਪਣੀ ਰੋਟੀ ਰੋਜ਼ੀ ਤੋੜਦਾ, ਤੇ ਇੱਕ ਦਿਨ ਐਕਚੁਅਲੀ ਕੀ ਹੁੰਦਾ, ਉਹ ਇੱਕ ਲਾਲ ਰੰਗ ਦਾ ਬਲੈਡਰ ਹੁੰਦਾ ਜਿਹਦੇ ਵਿੱਚ ਚਾਕੂ ਆ ਜਿਹੜਾ ਵੱਜਦਾ, ਅਸਲੀ ਚਾਕੂ ਵੀ ਨਹੀਂ ਹੁੰਦਾ, ਉਹ ਚਾਕੂ ਆ ਜਿਹੜਾ ਟੈਂਪਰੇਰੀ ਉਹ ਪਿੱਛੇ ਵੀ ਹੋ ਜਾਂਦਾ, ਪਰ ਇੱਕ ਤਰੀਕੇ ਦੇ ਨਾਲ ਉਹਨਾਂ ਨੇ ਬਲੈਡਰ ਆ ਜਿਹੜਾ ਉਹ ਤੋੜਨਾ ਹੁੰਦਾ, ਜਿਹਦੇ ਵਿੱਚ ਦਰਸ਼ਕਾਂ ਨੂੰ ਭੁਲੇਖਾ ਪਵੇਗਾ ਸੱਚੀ ਖੂਨ ਨਿਕਲਿਆ ਤੇ ਚਾਕੂ ਢਿੱਡ ਦੇ ਵਿੱਚ ਵੱਜਿਆ। ਉਹ ਐਕਟਿੰਗ ਵੀ ਉਹਨੇ ਉਸ ਤਰ੍ਹਾਂ ਕਰਨੀ ਹੁੰਦੀ ਆ ਵੀ ਬਾਪੂ ਮੈਨੂੰ ਨਾ ਮਾਰ, ਬਾਪੂ ਮੈਨੂੰ ਨਾ ਮਾਰ, ਮੇਰੇ ਢਿੱਡ 'ਚ ਛੁਰਾ ਨਾ ਮਾਰ। ਉਸ ਦਿਨ ਉਹ ਬੱਚਾ ਕਿਤੇ ਭੁਲੇਖੇ ਦੇ ਨਾਲ ਸੱਚੀ ਮੁੱਚੀ ਜਿਹੜਾ ਹੈਗਾ ਉਸ ਕਿਸਮ ਦਾ ਚਾਕੂ ਲਿਆਉਣਾ ਭੁੱਲ ਗਿਆ ਤੇ ਉਹਨੇ ਬਾਪੂ ਨੂੰ ਆਪਦੇ ਨੂੰ ਉਹ ਹੀ ਚਾਕੂ ਫੜਾਤਾ। ਉਹ ਬਾਪੂ ਨੂੰ ਕਹਿ ਜਾਂਦਾ ਬਾਪੂ ਮੈਨੂੰ ਚਾਕੂ ਨਾ ਮਾਰ, ਬਾਪੂ ਮੈਨੂੰ ਚਾਕੂ ਨਾ ਮਾਰ, ਅੱਜ ਮੈਂ ਮਰ ਜਾਣਾ। ਪਰ ਜਿਵੇਂ ਕਿਹਾ ਜਾਂਦਾ ਬਈ ਜਾਦੂਗਰੀ ਹੈ ਜਿਹੜੀ, ਇਹਦੇ 'ਚ ਕਿਤੇ ਨਾ ਕਿਤੇ ਕੋਈ ਇਹੋ ਜਿਹਾ ਕੁਛ ਵੀ ਹੋ ਸਕਦਾ ਹੁੰਦਾ। ਵੈਸੇ ਦੁਨੀਆਂ 'ਚ ਹਰੇਕ ਕੰਮ ਦੇ ਵਿੱਚ ਇਹੋ ਜਿਹਾ ਕੁਛ ਹੋ ਸਕਦਾ ਜਦੋਂ ਬੰਦੇ ਦੀ ਐਕਸੀਡੈਂਟਲੀ ਜਾਨ ਜਾ ਸਕਦੀ ਹੁੰਦੀ ਹੈ। ਤੇ ਅਖੀਰ ਦੇ ਵਿੱਚ ਉਹ ਜਾਦੂਗਰ ਪਿਓ ਜਿਹੜਾ ਉਹ ਬੱਚੇ ਦੇ ਢਿੱਡ ਛੁਰਾ ਮਾਰਦਾ, ਕਿਉਂਕਿ ਉਹ ਛੁਰਾ ਅਸਲੀ ਹੁੰਦਾ, ਇਸ ਕਰਕੇ ਬੱਚੇ ਦੀ ਮੌਤ ਹੋ ਜਾਂਦੀ ਹੈ। ਪੰਜਾਬੀ ਕਹਾਣੀ ਹੈ, ਮੈਨੂੰ ਯਾਦ ਨਹੀਂ ਆਉਂਦਾ ਇਹਦਾ ਲੇਖਕ ਕੌਣ ਆ, ਜਿਹੜੀ ਬੜੀ ਖਤਰਨਾਕ ਹਾਲਤ ਬਿਆਨ ਕਰਦੀ ਹੁੰਦੀ ਹੈ। ਜਿਹੜੇ ਪਰਿਵਾਰ ਜਾਦੂਗਰੀ ਜਿਹਨਾਂ ਨੂੰ ਕਿਹਾ ਜਾਂਦਾ, ਜਿਹੜੇ ਲੋਕਾਂ ਨੂੰ ਐਂਟਰਟੇਨਮੈਂਟ ਕਰਕੇ ਹਸਾਉਂਦੇ ਨੇ। ਖੈਰ ਮੈਂ ਗੱਲ ਜੇਮਸ ਰੈਂਡੀ ਦੀ ਕਰ ਰਿਹਾ ਸੀਗਾ। ਜੇਮਸ ਰੈਂਡੀ ਨੇ ਕਈ ਖਤਰਨਾਕ ਟ੍ਰਿਕ ਕੀਤੇ, ਆਪਣੀ ਜਾਨ ਜੋਖਮ ਦੇ ਵਿੱਚ ਪਾਉਂਦਾ ਰਿਹਾ, ਪਰ 50 ਸਾਲ ਦੀ ਉਮਰ ਦੇ ਵਿੱਚ ਜਾ ਕੇ ਉਹਨੇ ਸਿੱਟਾ ਕੱਢ ਲਿਆ ਕਿ ਜਿਹੜੇ ਜਾਦੂਗਰ ਨੇ, ਜਿਹੜੇ ਟ੍ਰਿਕਸ ਕਰਨ ਵਾਲੇ ਲੋਕ ਨੇ, ਇਹ ਤਾਂ ਬਹੁਤ ਇਮਾਨਦਾਰ ਲੋਕ ਨੇ। ਇਹ ਤਾਂ ਲੋਕਾਂ ਨੂੰ ਦੱਸ ਦਿੰਦੇ ਨੇ ਵੀ ਅਸੀਂ ਹੱਥ ਦੀ ਸਫਾਈ ਕਰਦੇ ਹਾਂ, ਅਸੀਂ ਤੁਹਾਨੂੰ ਮੂਰਖ ਬਣਾ ਰਹੇ ਹਾਂ, ਤੇ ਅਸੀਂ ਮੂਰਖ ਟੈਂਪਰੇਰੀ ਬਣ ਜਾਂਦੇ ਹਾਂ। ਵੈਸੇ ਤਾਂ ਅਸੀਂ ਜ਼ਿੰਦਗੀ 'ਚ ਜੇ ਸੱਚਾਈ ਸੱਚ ਬੋਲਣਾ ਹੋਵੇ ਤਾਂ ਸਾਡੇ 'ਚ ਬਹੁਤ ਲੋਕ ਵੱਡੀ ਗਿਣਤੀ 'ਚ ਮੂਰਖ ਹੈਗੇ ਨੇ। ਹਰੇਕ ਬੰਦਾ ਹੀ ਮੂਰਖ ਹੁੰਦਾ, ਉਹਦੇ 'ਚ ਮੂਰਖਤਾ ਦੇ ਕੁਛ ਨਾ ਕੁਛ ਅੰਸ਼ ਹੁੰਦੇ ਨੇ, ਕਿਤੇ ਨਾ ਕਿਤੇ ਉਹ ਅੰਸ਼ ਭਾਰੂ ਹੋ ਜਾਂਦੇ ਨੇ। ਮੂਰਖਤਾ ਦੇ ਅੰਸ਼ ਸਾਰਿਆਂ ਦੇ ਵਿੱਚ ਹੁੰਦੇ ਨੇ, ਸਿਆਣਪ ਦੇ ਅੰਸ਼ ਘੱਟ ਹੁੰਦੇ ਨੇ। ਇਹ ਸਾਡੀ ਬੁੱਧੀ 'ਤੇ ਨਿਰਭਰ ਕਰਦਾ ਹੁੰਦਾ, ਸਾਡੀ ਜ਼ਿੰਦਗੀ ਦੇ ਤੌਰ ਤਰੀਕਿਆਂ 'ਤੇ ਨਿਰਭਰ ਕਰਦਾ ਹੁੰਦਾ ਵੀ ਅਸੀਂ ਮੂਰਖਤਾ ਦੇ ਅੰਸ਼ ਘਟਾਈ ਜਾਈਏ ਤੇ ਸਿਆਣਪ ਵੱਲ ਤੁਰਦੇ ਜਾਈਏ। ਪਰ ਇਹ ਸਫ਼ਰ ਹੈ ਬੜਾ ਔਖਾ, ਲੰਮਾ ਸਫ਼ਰ ਆ, ਤੇ ਦੂਜਾ ਨਜ਼ਰੀਆ ਦੁਨੀਆਂ ਦਾ ਉਲਟਾ ਹੈ ਵੀ ਜਿਹੜਾ ਜਿਹੜਾ ਸਿਆਣਪ ਦੇ ਰਸਤੇ ਤੇ ਚੱਲਦਾ ਲੋਕ ਉਹਨੂੰ ਮੂਰਖ ਕਹਿਣ ਲੱਗ ਜਾਂਦੇ। ਮੈਨੂੰ ਇਸ ਗੱਲ ਦੀ ਹਾਲ ਦੀ ਕੜੀ ਸਮਝ ਨਹੀਂ ਲੱਗੀ ਵੀ ਕਿਉਂ ਹੁੰਦਾ। ਆਪਾਂ ਫਿਰ ਜੇਮਜ਼ ਰੈਂਡੀ ਦੀਆਂ ਗੱਲਾਂ ਤੇ ਆਉਂਦੇ ਹਾਂ। ਜੇਮਜ਼ ਰੈਂਡੀ ਨੇ ਜੀ 1 ਤੋਂ 2, 2 ਤੋਂ 4, 50, 100, 200 ਲੋਕਾਂ ਦਾ ਪਰਦਾਫਾਸ਼ ਨਹੀਂ ਕੀਤਾ ਜਿਹੜੇ ਠੱਗੀ ਦੀ ਕਮਾਈ ਦੇ ਨਾਲ ਲੋਕਾਂ ਦੀਆਂ ਜੇਬਾਂ ਚੋਂ ਪੈਸੇ ਕੱਢਦੇ ਆ, ਬਲਕਿ ਉਹਨੇ ਜੀ ਲਲਕਾਰ ਕੇ ਕਹਿਤਾ ਦੁਨੀਆਂ ਦੇ ਵਿੱਚ ਕਿ ਜੇ ਕੋਈ ਤੁਹਾਡੇ ਕੋਲ ਕਰਾਮਾਤ ਹੈਗੀ ਆ, ਜੇ ਕੋਈ ਗੈਬੀ ਸ਼ਕਤੀ ਹੈਗੀ ਆ, ਜੇ ਤੁਹਾਡੇ ਕੋਲ ਕੋਈ ਪਾਵਰ ਹੈਗੀ ਆ ਤਾਂ ਆ ਜਾਓ ਮੇਰਾ ਨਾਮ ਜਿੱਤ ਲਓ। ਕੋਈ ਨਹੀਂ ਆਇਆ ਦੋਸਤੋ, ਕੋਈ ਵੀ ਨਹੀਂ ਆਇਆ, ਅੱਜ ਤੱਕ ਨਹੀਂ ਕੋਈ ਆਇਆ। ਨਾਲ ਦੀ ਨਾਲ ਜਿਹੜੇ ਲੋਕਾਂ ਨੂੰ ਮੂਰਖ ਬਣਾਉਂਦੇ ਵੀ ਅਸੀਂ ਤੁਹਾਡਾ ਕਰਾਮਾਤਾਂ ਦੇ ਨਾਲ ਇਲਾਜ ਕਰਦੇ ਹਾਂ, ਖਾਸ ਕਰਕੇ ਜਿਹੜੇ ਤੰਬਾਕੂ ਵਰਤਦੇ ਨੇ, ਇਹਨਾਂ ਦਾ ਵੀ ਉਹਨੇ ਪਰਦਾਫਾਸ਼ ਕੀਤਾ। ਸਾਡੇ ਵੀ ਇੱਥੇ ਬਹੁਤ ਨੇ, ਬੜੇ ਬੜੇ ਪਿਆਰੇ ਜਿਹੇ ਨਾਂ ਰੱਖੇ ਨੇ, ਸਰਬ ਰੋਗ ਕਾ ਔਖਦ ਨਾਓ ਮਿਸ਼ਨ, ਉਹ ਕਹਿੰਦੇ ਜੀ ਤੁਸੀਂ ਗੁਰਬਾਣੀ ਦੀਆਂ ਤੁਕਾਂ ਪੜ੍ਹ ਕੇ ਇਲਾਜ ਕਰਾ ਲਓਗੇ। ਕੋਈ ਕਹਿੰਦਾ ਫਲਾਨੇ ਥਾਂ ਤੋਂ ਪਾਣੀ ਮਿਲਦਾ ਧਾਰਮਿਕ ਸਥਾਨ ਤੋਂ, ਉੱਥੋਂ ਪਾਣੀ ਭਰ ਕੇ ਲੈ ਆਓ ਤੁਹਾਡਾ ਇਲਾਜ ਹੋਜੂ। ਕੋਈ ਕਹਿੰਦਾ ਜੀ ਗਊ ਮੂਤਰ ਨਾਲ ਤੁਹਾਡਾ ਇਲਾਜ ਹੋਜੂ, ਸਾਡੇ ਧਰਮ ਦੀ ਜਿਹੜੀ ਗਊ ਮਾਤਾ ਉਹ ਬਹੁਤ ਉੱਚੀ ਸੁੱਚੀ ਹਸਤੀ ਹੈਗੀ ਆ। ਕੋਈ ਕੁੱਝ ਕਹਿੰਦਾ, ਕੋਈ ਕੁੱਝ ਕਹਿੰਦਾ, ਕੋਈ ਕਹਿੰਦਾ ਸਾਡੇ ਸੰਤ ਜੀ ਤੁਹਾਨੂੰ ਬੀਜ ਮੰਤਰ ਦੇ ਦੇਣਗੇ, ਉਹਦਾ ਪਾਸਵਰਡ ਉਹਨਾਂ ਦੇ ਕੋਲੇ ਹੋਊ, ਹਰ ਰੋਜ਼ ਤੁਸੀਂ $100 ਦੇ ਦਿਆ ਕਰੋ ਤੇ ਪਾਸਵਰਡ ਬਦਲ ਜਾਓ, ਨਵੀਂ ਬਿਮਾਰੀ ਲੱਗਦੀ ਹੈ ਤੁਹਾਨੂੰ ਉਹਦਾ ਪਾਸਵਰਡ ਬਦਲਿਆ ਜਾਊਗਾ ਤੇ ਅਸੀਂ ਤੁਹਾਨੂੰ ਵੀ ਬਿਲਕੁਲ ਤੰਦਰੁਸਤ ਕਰ ਦਿਆਂਗੇ। ਸਾਰੀਆਂ ਗੱਲਾਂ ਦਾ ਜੇਮਜ਼ ਰੈਂਡੀ ਨੇ ਪਰਦਾਫਾਸ਼ ਕੀਤਾ। ਇਹੋ ਜਿਹਾ ਬੰਦਾ ਜਦੋਂ ਜਿਉਂਦਾ ਉਹਦੇ ਤੇ ਉਦੋਂ ਵੀ ਮਾਣ ਹੁੰਦਾ, ਜਦੋਂ ਇਸ ਧਰਤੀ ਤੋਂ ਚਲਿਆ ਜਾਂਦਾ ਉਹਦੀਆਂ ਗੱਲਾਂ ਕਰਕੇ ਵੀ ਥੋੜਾ ਜਿਹਾ ਫਖਰ ਮਹਿਸੂਸ ਹੁੰਦਾ, ਕਿਉਂਕਿ ਜਦੋਂ ਜਿਉਂਦਾ ਸੀ ਅਸੀਂ ਉਦੋਂ ਵੀ ਉਹਦੀਆਂ ਗੱਲਾਂ ਕਰਦੇ ਹੁੰਦੇ ਸੀ, ਉਹਦੀਆਂ ਲਿਖਤਾਂ ਪੜ੍ਹਨ ਦੀਆਂ ਗੱਲਾਂ ਕਰਦੇ ਸੀ, ਉਹਦੇ ਨਾਮ ਦਾ ਅਸੀਂ ਵੇਰਵਾ ਦਿੰਦੇ ਹੁੰਦੇ ਸੀ। ਪੰਜਾਬ ਦੇ ਵਿੱਚ ਜਦੋਂ ਅਸੀਂ 35-40 ਸਾਲ ਪਹਿਲਾਂ 30 ਸਾਲ ਪਹਿਲਾਂ ਤਰੱਖੀ ਸਿਟੀ 'ਚ ਕੰਮ ਕਰਦੇ ਸੀ ਤਾਂ ਅਸੀਂ ਇਹਨਾਂ ਦੀਆਂ ਲਿਖਤਾਂ ਦੀ ਟ੍ਰਾਂਸਲੇਸ਼ਨ ਕਰਕੇ ਲੋਕਾਂ ਨੂੰ ਦੱਸਦੇ ਹੁੰਦੇ ਸੀ। ਖੈਰ ਅੱਜ ਉਹ ਇਨਸਾਨ ਸਾਡੇ ਵਿੱਚ ਨਹੀਂ ਰਿਹਾ ਜੀ, ਪਰ ਫਿਰ ਵੀ ਅਸੀਂ ਸਲਿਊਟ ਕਰਦੇ ਹਾਂ ਇਹੋ ਜਿਹੇ ਇਨਸਾਨ ਨੂੰ। ਅਦਭੁਤ ਇਨਸਾਨ ਜੇਮਜ਼ ਰੈਂਡੀ, ਅਮੇਜ਼ਿੰਗ ਰੈਂਡੀ, ਦੁਨੀਆਂ ਤੋਂ ਤੁਰ ਗਿਆ। ਪੰਜਾਬੀਆਂ ਨੂੰ ਉਹਦੇ ਬਾਰੇ ਘੱਟ ਜਾਣਕਾਰੀ ਆ, ਪਰ ਜਿਵੇਂ ਜਿਵੇਂ ਦੋਸਤੋ ਤੁਸੀਂ ਉਹਦੇ ਬਾਰੇ ਪੜ੍ਹੋਗੇ ਤੁਹਾਨੂੰ ਹੈਰਾਨੀ ਹੋਊਗੀ। ਇਹੋ ਜਿਹਾ ਇਨਸਾਨ ਵੀ ਸਾਡੇ ਨੇੜੇ ਤੇੜੇ ਟੋਰੋਂਟੋ ਦੇ ਵਿੱਚ ਜੰਮਿਆ ਸੀ 1928 ਦੇ ਵਿੱਚ, ਤੇ ਸ਼ਾਇਦ ਹੁਣ ਉਹ ਫਲੋਰੀਡਾ ਦੇ ਵਿੱਚ ਰਹਿੰਦਾ ਸੀ, ਪਰ ਕਿਤੇ ਨਾ ਕਿਤੇ ਪ੍ਰੋਗਰਾਮ ਕੋਈ ਨਾ ਕੋਈ ਹੋਣਾ ਤੇ ਉਹਨੇ ਆ ਕੇ ਲੈਕਚਰ ਦੇਣਾ ਤੇ ਅਸੀਂ ਸ਼ਾਂਤ ਚਿੱਤ ਸਰੋਤੇ ਹੋ ਕੇ ਅਸੀਂ ਸੁਣਦੇ ਰਹਿਣਾ ਤੇ ਨਾਲ ਦੀ ਨਾਲ ਅਸੀਂ ਦੇਖਣਾ ਕਿ ਇੱਕ ਬਜ਼ੁਰਗ ਜਿਹਦੀ ਚਿੱਟੀ ਦਾੜੀ ਆ, ਉਹਨੇ ਸਾਰੀ ਉਮਰ ਆਪਣੀ ਇਸ ਕੰਮ ਦੇ ਉੱਤੇ ਲਾਈ ਆ ਵੀ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚੋਂ, ਸੁਪਰਸਟੀਸ਼ਨ ਦੇ ਵਿੱਚੋਂ, ਅੰਧ ਵਿਸ਼ਵਾਸਾਂ ਦੇ ਚੱਕਰਾਂ ਦੇ ਵਿੱਚੋਂ ਬਾਹਰ ਕੱਢਣਾ। ਇਹ ਇਹਨਾਂ ਦੇਸ਼ਾਂ ਦੀ ਖੂਬੀ ਸੀ ਜਿੱਥੇ ਇਹੋ ਜਿਹਾ ਇਨਸਾਨ ਖੁੱਲ੍ਹੇਆਮ ਪ੍ਰਚਾਰ ਕਰ ਸਕਦਾ ਸੀ। ਨਹੀਂ ਤਾਂ ਅੱਜ ਮੈਂ ਸਵੇਰੇ ਇੱਕ ਵੀਡੀਓ ਦੇਖ ਰਿਹਾ ਸੀ ਈਜਿਪਟ ਦੀ, ਈਜਿਪਟ ਕੰਟਰੀ ਦੀ, ਉੱਥੇ ਇੱਕ ਨੌਜਵਾਨ ਏਥੀਐਸ ਟੀਵੀ ਸ਼ੋਅ ਦੇ ਵਿੱਚ ਜਾਂਦਾ, ਟੀਵੀ ਸ਼ੋਅ ਦੇ ਵਿੱਚ ਉਹਨੂੰ ਇਹ ਕਿਹਾ ਜਾਂਦਾ ਕਿ ਤੂੰ ਤਾਂ ਮਾਨਸਿਕ ਰੋਗੀ ਆ ਤੇ ਅਸੀਂ ਆਪਣੇ ਸਰੋਤਿਆਂ ਨੂੰ ਗੁੰਮਰਾਹ ਨਹੀਂ ਕਰ ਸਕਦੇ। ਹਾਲਾਂਕਿ ਉਹ ਇੰਨੇ ਵਧੀਆ ਤਰੀਕੇ ਨਾਲ ਸਵਾਲਾਂ ਦੇ ਜਵਾਬ ਦੇ ਰਿਹਾ, ਉਹ ਕਹਿ ਰਿਹਾ ਕਿ ਇਨਸਾਨ ਆ ਜਿਹੜਾ ਇੱਥੇ ਐਵੋਲੂਸ਼ਨ ਨਾਲ ਬਣਿਆ, ਇਹ ਧਰਤੀ ਇਸ ਤਰ੍ਹਾਂ ਬਣੀ ਆ, ਉਹ ਕਹਿ ਰਿਹਾ ਕਿ ਤੁਹਾਡੇ ਧਾਰਮਿਕ ਲੋਕਾਂ ਕੋਲੇ ਕੋਈ ਜਵਾਬ ਨਹੀਂ, ਧਰਮ ਤੁਹਾਡੇ ਵਿਸ਼ਵਾਸ ਦਾ ਮਸਲਾ ਹੈਗਾ, ਤੁਸੀਂ ਮੰਨੋ ਇਹਨੂੰ, ਪਰ ਤੁਸੀਂ ਲੌਜਿਕ ਤੇ ਰੀਜ਼ਨਿੰਗ ਦੇ ਵਿੱਚ ਤੁਸੀਂ ਨਾਸਤਿਕਤਾ ਦਾ ਮੁਕਾਬਲਾ ਨਹੀਂ ਕਰ ਸਕਦੇ। ਸਾਡੇ ਕੋਲੇ ਬਹੁਤੇ ਸਵਾਲਾਂ ਦੇ ਜਵਾਬ ਹੈਗੇ ਆ, ਤੁਹਾਡੇ ਕੋਲੇ ਥੋੜੇ ਸਵਾਲਾਂ ਦੇ ਜਵਾਬ ਆ, ਤੇ ਤੁਹਾਡਾ ਤੁਸੀਂ ਜਿਹੜੇ ਤਰੀਕੇ ਨਾਲ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਆ, ਦੈਟ ਇਜ਼ ਕਾਲਡ ਸੂਡੋ ਸਾਇੰਸ, ਉਹ ਅਸਲੀ ਸਾਇੰਸ ਨਹੀਂ ਪਰ ਸਾਇੰਸ ਲੱਗਣ ਦਾ ਭੁਲੇਖਾ ਪਾਉਂਦੀ ਆ। ਸਾਡੇ ਵੀ ਬਹੁਤ ਸਾਰੇ ਹੈਗੇ ਨੇ ਭਾਰਤ ਦੇ ਵਿੱਚ, ਉਹ ਕਹਿੰਦੇ ਜੀ ਅਸੀਂ ਤਾਂ ਬਸ ਸਾਡੇ ਗ੍ਰੰਥਾਂ ਦੇ ਵਿੱਚ ਇਹੋ ਜਿਹਾ ਕੁਛ ਲਿਖਿਆ ਹੋਇਆ, ਅੱਜ ਕੱਲ੍ਹ ਦੀ ਸਾਇੰਸ ਨੂੰ ਮਾਤ ਪਾਉਂਦਾ, ਇਹ ਸਭ ਫੇਕ ਸਾਇੰਸ ਆ ਦੋਸਤੋ। ਫੇਕ ਸਾਇੰਸ ਜਿਹਨੂੰ ਸੂਡੋ ਸਾਇੰਸ ਕਿਹਾ ਜਾਂਦਾ, ਉਹ ਆਪਣੇ ਆਪ ਨੂੰ ਉਹ ਹਰੇਕ ਗੱਲ ਦੇ ਨਾਲ ਜੋੜਦੇ ਨੇ। ਲਓ ਜੀ ਤਰਕ ਦੇ ਨਾਲ ਗੱਲ ਚੜਨੀ ਚਾਹੀਦੀ ਆ, ਸਾਡੇ ਧਰਮ ਦੇ ਵਿੱਚ ਸਾਡੇ ਗਰੁੱਪ ਦੇ ਵਿੱਚ ਬਹੁਤ ਅਸੀਂ ਤਰਕ ਦੇ ਨਾਲ ਗੱਲ ਕਰਦੇ ਹਾਂ, ਸਾਡੇ ਪ੍ਰਾਚੀਨ ਗ੍ਰੰਥਾਂ ਦੇ ਵਿੱਚ ਬੜਾ ਵਿਗਿਆਨ ਲਿਖਿਆ ਹੋਇਆ, ਉਹਨਾਂ ਦੀਆਂ ਗੱਲਾਂ ਦੇ ਵਿੱਚ ਪਾਰਸ਼ੀਅਲ ਟਰੁੱਥ ਹੋ ਸਕਦਾ, ਅੰਸ਼ਕ ਸੱਚਾਈ ਹੋ ਸਕਦੀ ਆ, ਕਿਉਂਕਿ ਉਸ ਵੇਲੇ ਜਿੰਨੀ ਕੁ ਲੋਕਾਂ ਨੂੰ ਸਮਝ ਸੀ ਉਹਨਾਂ ਨੇ ਉਸ ਦੇ ਮੁਤਾਬਕ ਉਹ ਗ੍ਰੰਥ ਲਿਖੇ ਹੋਏ ਨੇ। ਅੱਜ ਜਿਹੜਾ ਹੈਗਾ, ਅੱਜ ਦੁਨੀਆਂ ਜਿਹੜੀ, ਅੱਜ ਦੀ ਸਾਇੰਸ ਆ ਜਿਹੜੀ, ਉਹ ਸਾਨੂੰ ਬਹੁਤ ਸਵਾਲਾਂ ਦੇ ਜਵਾਬ ਦੇ ਜਾਂਦੀ ਆ, ਪੂਰਨ ਸਵਾਲਾਂ ਦੇ ਜਵਾਬ ਸਾਨੂੰ ਕੁਦਰਤ ਚ ਲੱਭਣੇ ਨਹੀਂ, ਕਿਉਂਕਿ ਕੁਦਰਤ ਬੜੀ ਬੇਅੰਤ ਆ, ਕੁਦਰਤ ਇਨਫਿਨਿਟੀ ਤੱਕ ਜਾਂਦੀ ਆ। ਕੁਦਰਤ ਦੇ ਸਵਾਲਾਂ ਦੇ ਜਵਾਬ ਲੱਭਣ ਦੇ ਲਈ ਤੁਹਾਨੂੰ ਕੁਦਰਤ ਦੇ ਨਾਲ ਇੱਕਮਿਕ ਹੋਣਾ ਪੈਂਦਾ। ਇਹ ਨਹੀਂ ਹੈ ਕਿ ਕੁਦਰਤ ਦੇ ਰਾਜ ਲੱਭੇ ਨਹੀਂ ਜਾ ਸਕਦੇ, ਕੁਦਰਤ ਦੇ ਰਾਜ ਲੱਭੇ ਜਾ ਸਕਦੇ ਆ, ਪਰ ਬੰਦੇ ਦੀ ਉਮਰ ਬਹੁਤ ਥੋੜੀ ਆ, ਉਹ ਥੋੜੀ ਜਿਹੀ ਉਮਰ ਦੇ ਵਿੱਚ ਥੋੜੇ ਜਿਹੇ ਰਾਜ ਲੱਭਦਾ, ਅਗਲੀ ਜਨਰੇਸ਼ਨ ਉਹ ਲੱਭੇ ਹੋਏ ਜਿਹੜੇ ਰਾਜ ਨੇ ਉਹਨਾਂ ਤੋਂ ਰਿਜ਼ਲਟ ਚੱਕ ਕੇ ਅੱਗੇ ਦੀ ਅੱਗੇ ਜਾਂਦੀ ਹੈ। ਤੇ ਇਹੀ ਉਹ ਕੁਦਰਤ ਦੇ ਲੱਭੇ ਹੋਏ ਰਾਜ ਨੇ ਜਿਹਨੇ ਕਰੋਨਾ ਜਿਹੜਾ ਵਾਇਰਸ ਹੈਗਾ ਉਹਦੀ ਪ੍ਰੋਟੀਨ ਤੱਕ ਲੱਭ ਲਈ, ਜਿਹਨਾਂ ਜਿਹਨੇ ਮਲੇਰੀਆ ਮਲੇਰੀਆ ਦਾ ਪ੍ਰੋਟੋਜ਼ੋਆ ਜਿਹੜਾ ਮਾਈਕਰੋ ਆਰਗੇਨਿਜ਼ਮ ਹੈਗਾ ਉਹ ਲੱਭ ਲਿਆ ਵੀ ਇਹ ਇੱਕ ਸਿੰਗਲ ਸੈਲਡ ਜਾਂ ਇਹ ਮਾਈਕਰੋ ਆਰਗੇਨਿਜ਼ਮ ਹੈਗਾ ਤੇ ਕਨੀਨ ਨਾਲ ਇਹਦਾ ਇਲਾਜ ਹੋ ਸਕਦਾ। ਉਹਨੇ ਚੇਚਕ ਦੀ ਚੇਚਕ ਦਾ ਜਨਮ ਲੱਭ ਲਿਆ, ਉਹਨੇ ਪੈਨਸਲੀਨ ਦੀ ਖੋਜ ਕਰ ਲਈ, ਉਹਨੇ ਅਨੇਕਾਂ ਖੋਜਾਂ ਕਰ ਲਈਆਂ। ਉਹਨੇ ਇਹ ਖੋਜ ਕਰ ਲਈ ਕਿ ਜੇ ਤੁਹਾਡੇ ਦਿਲ ਦੇ ਵਿੱਚ ਆਰਟਰੀ ਦੇ ਵਿੱਚ ਕੋਈ ਜੰਮ ਜਾਂਦਾ ਤਾਂ ਛੋਟਾ ਛੋਟੀ ਜਿਹੀ ਇੱਕ ਚੀਜ਼ ਆ ਜਿਹੜੀ ਆਹ ਲੱਕ ਦੇ ਜੋੜ ਕੋਲੋਂ ਪਾ ਲਓ, ਆਰਟਰੀ ਦੇ ਵਿੱਚ ਜਾਂਦੀ ਜਾਂਦੀ ਉਹ ਤੁਹਾਨੂੰ ਸਾਫ਼ ਕਰ ਦਿੰਦੀ ਜਾਂ ਦੱਸ ਦਿੰਦੀ ਆ ਵੀ ਇੰਨੀ ਬਲੋਕੇਜ ਹੋ ਗਈ। ਉਹਨੇ ਦਵਾਈਆਂ ਦੀ ਖੋਜ ਕਰ ਲਈ, ਜਿਹੜੀ ਦਵਾਈ ਅਸੀਂ ਖਾ ਕੇ ਡੇਂਗੂ ਵਰਗੀਆਂ ਬਿਮਾਰੀਆਂ ਦਾ ਖਤਰਨਾਕ ਬਿਮਾਰੀਆਂ ਦਾ ਇਲਾਜ ਕਰ ਲੈਂਦੇ ਹਾਂ, ਇਹ ਇੱਕ ਅਲੱਗ ਗੱਲ ਆ ਕਿ ਉਹ ਦਵਾਈਆਂ ਨੂੰ ਅੱਜ ਵਪਾਰ ਬਣਾ ਲਿਆ ਗਿਆ। ਜੇਮਸ ਰੈਂਡੀ ਦੀ ਸਾਰੀ ਜ਼ਿੰਦਗੀ ਸਾਨੂੰ ਦੱਸਦੀ ਆ, ਸਾਨੂੰ ਸਿਖਾਉਂਦੀ ਆ ਕਿ ਬੰਦਿਆ ਤੂੰ ਵਿਗਿਆਨ ਦੇ ਉੱਤੇ ਭਰੋਸਾ ਰੱਖ, ਵਿਗਿਆਨ ਨੂੰ ਆਮ ਲੋਕਾਂ ਦੀ ਭਲਾਈ ਲਈ ਜੇ ਵਰਤਿਆ ਜਾਵੇ ਤਾਂ ਵਿਗਿਆਨ ਆ ਜਿਹੜਾ ਸੱਚੀ ਲੋਕਾਂ ਦੀ ਜ਼ਿੰਦਗੀ ਬਦਲ ਦਿੰਦਾ। ਇਹ ਵਿਗਿਆਨ ਕਰਕੇ ਅਸੀਂ ਜੀ ਬਸ ਆ 13 ਘੰਟਿਆਂ ਦੇ ਵਿੱਚ ਉੱਡ ਕੇ ਸਾਡੇ ਦੇਸ਼ ਤੋਂ ਇੱਥੇ ਪਹੁੰਚ ਜਾਂਦੇ ਹਾਂ। ਇਹ ਵਿਗਿਆਨ ਦੀ ਤਰੱਕੀ ਹੈ। ਮੈਂ ਆਪਣੀ ਕਾਰ ਦੇ ਵਿੱਚ ਬੈਠਾ, ਮੈਂ ਸਟੂਡੀਓ 'ਚ ਨਹੀਂ ਬੈਠਾ ਅਤੇ ਮੇਰੀ ਆਵਾਜ਼ ਆ ਜਿਹੜੀ ਤੁਹਾਡੇ ਕੰਨਾਂ ਤੱਕ ਪਹੁੰਚ ਰਹੀ ਹੈ। ਇਹ ਵਿਗਿਆਨਕ ਤਰੱਕੀ ਦੀ ਗੱਲ ਆ ਵੀ ਜਦੋਂ ਤੁਹਾਡੀ ਕਾਲ ਆਉਂਦੀ ਹੈ ਅਤੇ ਸਾਡੇ ਭੈਣ ਜੀ ਉੱਥੇ ਬੈਠੇ ਹੁੰਦੇ ਨੇ ਸਟੂਡੀਓ ਦੇ ਵਿੱਚ, ਉਹ ਕਾਲ ਤੁਹਾਡੀ ਔਨ ਦਾ ਏਅਰ ਕਰ ਦਿੰਦੇ ਅਤੇ ਮੈਂ ਇੱਥੇ ਬੈਠਾ ਤੁਹਾਡੇ ਨਾਲ ਗੱਲਬਾਤ ਜਿਹੜੀ ਕਰ ਰਿਹਾ, ਆਪਣਾ ਰਾਬਤਾ ਜਿਹੜਾ ਕਾਇਮ ਹੋਇਆ। ਸਭ ਵਿਗਿਆਨ ਦੀ ਤਰੱਕੀ ਦੋਸਤੋ, ਬਾਕੀ ਹੋਰ ਦੁਨੀਆਂ ਦੇ ਵਿੱਚ ਕੁਛ ਨਹੀਂ। ਇਹ ਠੀਕ ਹੈ ਕਿ ਵਿਗਿਆਨ ਨੂੰ ਸਮਝਣਾ, ਉਸ ਰਸਤੇ ਤੇ ਚੱਲਣਾ ਥੋੜਾ ਜਿਹਾ ਔਖਾ, ਬਸ ਆਪਾਂ ਨੂੰ ਢੰਗ ਤਰੀਕੇ ਆਪਣੇ ਬਦਲਣੇ ਪੈਂਦੇ ਨੇ। ਇਹ ਕਹਿਣਾ ਬਹੁਤ ਸੌਖਾ ਬਈ ਇਹ ਸਾਰਾ ਕੁਝ ਹੈਗਾ ਜਿਹੜਾ ਇਹਨੂੰ ਚਲਾਉਣ ਵਾਲਾ ਉੱਤੇ ਕੋਈ ਬਾਬਾ ਬੈਠਾ ਬਸ ਉਹੋ ਹੀ ਚਲਾਈ ਜਾਂਦਾ, ਜਾਂ ਇਹ ਕਹਿ ਦੇਣਾ ਬਈ ਦੁਨੀਆਂ ਦੇ ਵਿੱਚ ਉਹੋ ਹੀ ਕੁਛ ਹੋਣਾ ਜਿਹੜਾ ਪਹਿਲਾਂ ਹੀ ਮਿੱਥਿਆ ਗਿਆ ਵੀ ਬੰਦਿਆ ਤੇਰੇ ਸਾਹ ਤਾਂ ਪਹਿਲਾਂ ਹੀ ਲਿਖ ਕੇ ਭੇਜਦੇ ਨੇ। ਇਹ ਕਹਿਣਾ ਬਹੁਤ ਸੌਖਾ ਪਰ ਜਦੋਂ ਸਾਹਾਂ ਦੀ ਡੋਰ ਟੁੱਟਣ ਲੱਗਦੀ ਹੈ, ਜਦੋਂ ਕਿਤੇ ਅਟੈਕ ਹੋਣ ਲੱਗਦਾ, ਹਾਰਟ ਅਟੈਕ ਹੋ ਜਾਂ ਸਾਹ ਬੰਦ ਆਉਣ ਲੱਗਦੇ, ਉਦੋਂ ਫਿਰ ਬਾਬਾ ਗਾਇਬ ਹੋ ਜਾਂਦਾ। ਉਦੋਂ ਕਾਲ ਕਿਹਨੂੰ ਕਰਦੇ ਆ? 911 ਨੂੰ। ਐਂਬੂਲੈਂਸ ਵਾਲੇ ਫਟਾਫਟ ਆਉਂਦੇ ਆ ਤੇ ਐਂਬੂਲੈਂਸ ਵਾਲਿਆਂ ਕੋਲ ਜੋ ਕੁਝ ਵੀ ਹੁੰਦਾ 2-4 ਮਿੰਟਾਂ 'ਚ ਉਹ ਟੈਂਪਰੇਰੀਲੀ ਤੁਹਾਨੂੰ ਸਾਹ ਸੂ ਦਵਾ ਕੇ CPR ਕਰਕੇ ਜਾਂ ਬਨੌਟੀ ਸਾਹ ਕਿਰਿਆ ਕਰਕੇ ਤੁਹਾਨੂੰ ਕੁਝ ਮਿੰਟਾਂ ਦੇ ਵਿੱਚ ਟੂ 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 ਕਰਦੀ ਗੱਡੀ ਹਸਪਤਾਲ ਦੇ ਵਿੱਚ ਪਹੁੰਚ ਜਾਂਦੀ ਆ। ਉਹ ਨੀਲੀ ਛਤਰੀ ਦਾ ਬਾਬਾ ਸਾਨੂੰ ਕਿਤੇ ਨਹੀਂ ਦੱਸਦਾ, ਉਦੋਂ ਡਾਕਟਰ ਸਾਡੀ ਜਾਨ ਬਚਾਉਂਦੇ ਨੇ ਤੇ ਸਾਡੇ ਲਈ ਫਿਰ ਡਾਕਟਰੀ ਰੱਬ ਹੁੰਦੇ ਨੇ। ਖੈਰ ਜੀ, ਕਾਫੀ ਸਾਰੀਆਂ ਗੱਲਾਂ ਆਪਾਂ ਕਰਨੀਆਂ ਤੇ ਮੈਨੂੰ ਲੱਗਦਾ ਸਾਡੇ ਸਰੋਤੇ ਵੀ ਕੁਝ ਗੱਲਾਂ ਕਰਨੀਆਂ ਚਾਹੁੰਦੇ ਨੇ। ਆਪਾਂ ਛੋਟੀ ਜੀ ਦੋਸਤੋ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000 ਜਾਂ ਫਿਰ ਲੰਡਨ 647-4081-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
वक्त बदला तो वक्त के साथ बदले एंटरटेनमेंट के साधन भी। अब केबल, सैटेलाइट या IPTV बॉक्स की कोई जरूरत नहीं। आज ही डाउनलोड करिए ईबाबा एंटरटेनमेंट ऐप। ईबाबा एंटरटेनमेंट ऐप एंड्रॉइड TV और सेटअप बॉक्स गूगल प्ले स्टोर पर अवेलेबल है। सो जल्दी से जल्दी खुद भी ये ऐप डाउनलोड कीजिए और अपने फैमिली फ्रेंड्स के साथ ये जानकारी शेयर कीजिए। ईबाबा एंटरटेनमेंट ऐप।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ AZ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 to 6,000 miles ਪਰ ਵੀਕ ਟੀਮਸ ਲਈ, 3,000 to 4,000 miles ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9900-5455-9100। ਈਗਲ ਫਰੇਟ ਸਿਸਟਮ।
ਖੁੱਲ ਚੁੱਕਾ ਹੈ ਜਿੱਥੇ ਹਰ ਤਰ੍ਹਾਂ ਦੀ ਫੈਬਰਿਕ ਕੌਡੀਆਂ ਦੇ ਭਾਅ ਵਿੱਚ ਜਾ ਰਹੀ ਹੈ। ਇੱਕ ਖਰੀਦੋਗੇ ਤੇ ਦੂਜਾ ਸੂਟ ਬਿਲਕੁਲ ਅੱਧੀ ਕੀਮਤ ਤੇ ਲਓਗੇ। ਕੁੜਤੇ ਪਜਾਮੇ ਦਾ ਕੱਪੜਾ, ਕੋਟ ਪੈਂਟਾਂ ਦਾ ਕੱਪੜਾ, ਕੈਨੇਡੀਅਨ ਰੈਡੀਮੇਡ, ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵਿੱਚ ਜਾ ਰਹੇ ਹਨ। ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ। ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ ਯੂਨਿਟ ਨੰਬਰ 13 ਵਿੱਚ ਪਹੁੰਚੋ। 905-694-9997 ਫਲਾਇੰਗ ਫੈਸ਼ਨ ਵੇਅਰ ਹਾਊਸ।
ਬ੍ਰੈਂਪਟਨ ਦੇ ਸਭ ਤੋਂ ਵੱਧ ਤੇਜ਼ੀ ਨਾਲ ਤਰੱਕੀ ਕਰ ਰਹੇ ਇਲਾਕੇ ਹੋਰਨਟੇਰੀਓ ਸਟਰੀਟ ਤੇ ਸਟੀਵ ਦੇ ਇੰਟਰਸੈਕਸ਼ਨ ਤੇ ਆਉਣ ਵਾਲੇ ਸਾਲਾਂ ਚ 10 ਤੋਂ ਵੱਧ ਹਾਈ ਰਾਈਜ਼ ਕੌਂਡੋਜ਼ ਦੇ ਪ੍ਰੋਜੈਕਟ ਆ ਰਹੇ ਨੇ। ਸਾਰੀਆਂ ਸਹੂਲਤਾਂ ਦੇ ਐਨ ਵਿਚਕਾਰ ਤੇ ਹਾਈਵੇਜ਼ ਦੇ ਬਿਲਕੁਲ ਨੇੜੇ ਇੱਥੇ ਸ਼ਾਪਰਜ਼ ਵਰਲਡ ਦੇ ਕੋਨੇ ਤੇ 2 ਸਾਲਾਂ ਨੂੰ ਲਾਈਟ ਰੇਲ ਦਾ ਟਰਮੀਨਲ ਵੀ ਬਣ ਜਾਣਾ। ਇੱਥੇ ਹੀ ਸੁਪਰ ਸਟੋਰ ਦੇ ਸਾਹਮਣੇ ਤੇ ਸ਼ੈਰਡਨ ਕਾਲਜ ਦੇ ਬਿਲਕੁਲ ਨਜ਼ਦੀਕ ਅਸੀਂ 21 ਸਟੋਰੀ ਸਟੈਲਾ ਕੌਂਡੋਜ਼ ਦਾ ਪਹਿਲਾ ਪ੍ਰੋਜੈਕਟ ਵੇਚ ਰਹੇ ਹਾਂ। ਜਦੋਂ ਨੂੰ ਬਾਕੀ ਪ੍ਰੋਜੈਕਟ ਰਿਲੀਜ਼ ਹੋਣੇ ਨੇ ਕੀਮਤਾਂ 'ਚ ਕਾਫੀ ਵਾਧਾ ਹੋ ਜਾਣਾ। ਇਨਵੈਸਟਮੈਂਟ ਦਾ ਸੁਨਹਿਰੀ ਮੌਕਾ ਹੈ। ਆਪਣਾ ਯੂਨਿਟ ਬੁੱਕ ਕਰਵਾਉਣ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ 6470 3008436 6487 384 36।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ। ਪੈਸੇ ਬਚਾ ਸਕਦੇ ਹੋ 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਤਰਕਸ਼ੀਲ ਸੁਸਾਇਟੀ ਵੱਲੋਂ ਜਨਹਿਤ ਵਿੱਚ ਸੂਚਨਾ। ਤਰਕਸ਼ੀਲ ਸੁਸਾਇਟੀ ਅਨੁਸਾਰ ਜੋਤਿਸ਼, ਜਾਦੂ ਟੂਣਾ, ਨਗ ਧਾਰਨ ਅਤੇ ਜੰਤਰ ਮੰਤਰ ਸਭ ਧੋਖਾ ਹੈ। ਤੁਹਾਡੇ ਰੋਕੇ ਕੰਮ ਕਰਾਉਣ ਦੇ ਦਾਅਵੇ ਕਰਨ ਵਾਲੇ ਝੂਠੇ ਹਨ। ਤਰਕਸ਼ੀਲ ਸੁਸਾਇਟੀ ਅਜਿਹੇ ਦਾਅਵੇ ਕਰਨ ਵਾਲਿਆਂ ਨੂੰ ਚੈਲੰਜ ਕਰਦੀ ਹੈ ਕਿ ਜੇ ਉਹ ਆਪਣੇ ਦਾਅਵੇ ਸਿੱਧ ਕਰ ਦੇਣ ਤਾਂ ਉਨ੍ਹਾਂ ਨੂੰ $1,00,000 ਦਾ ਇਨਾਮ ਦਿੱਤਾ ਜਾਵੇਗਾ। ਪਿਛਲੇ 15 ਸਾਲਾਂ ਵਿੱਚ ਕੋਈ ਵੀ ਇਸ ਚੈਲੰਜ ਨੂੰ ਪ੍ਰਵਾਨ ਨਹੀਂ ਕਰ ਸਕਿਆ।
ਕਿਸੇ ਵੀ ਸਵਾਲ ਲਈ ਕਾਲ 6047287011 or 6473008436।
ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਅੱਜ ਦਾ ਪ੍ਰੋਗਰਾਮ ਅਸੀਂ ਜੇਮਸ ਰੈਂਡੀ ਜਿਹੜੇ ਦੁਨੀਆਂ ਤੋਂ ਤੁਰ ਗਏ ਨੇ, 92 ਸਾਲ ਦੇ ਰੈਸ਼ਨਲਿਸਟ, ਤਰਕਸ਼ੀਲ ਵਿਗਿਆਨਿਕ ਸੋਚ ਦੇ ਧਾਰਨੀ, ਉਹਨਾਂ ਨੂੰ ਅਸੀਂ ਸਮਰਪਿਤ ਕਰਦੇ ਹਾਂ। ਦੋਸਤੋ ਮੈਂ ਕੁਝ ਸੁਨੇਹੇ ਦੇ ਦਾਂ ਜੀ। ਪਹਿਲਾ ਸੁਨੇਹਾ ਤਾਂ ਜਿਹੜਾ ਹੈਗਾ ਉਹ ਲਖਵੀਰ ਸਾਹੀ ਜੀ ਵੱਲੋਂ ਹੈਗਾ ਜੀ। ਤੁਹਾਨੂੰ ਪਤਾ ਕਿੰਗ ਟਰੱਕ ਲੋਨ ਤੇ ਲੀਜ਼ਿੰਗ ਵਾਲੇ ਲਖਵੀਰ ਸਾਹੀ ਜੀ, ਉਹਨਾਂ ਦਾ ਆਫਿਸ ਆ ਜਿਹੜਾ ਜੀ, ਹੁਣ ਉਹਦੀ ਲੋਕੇਸ਼ਨ ਬਦਲ ਗਈ ਆ। ਬਸ ਪੁਰਾਣੀ ਲੋਕੇਸ਼ਨ ਦੇ ਥੋੜੀ ਜਿਹੀ ਦੂਰੀ ਆ ਜੀ, ਬਹੁਤੀ ਦੂਰ ਨਹੀਂ। ਪਹਿਲਾਂ ਉਹ ਮੈਲਨੀ ਤੇ ਸਟੀਲਜ਼ ਤੇ ਸੀ ਕਹਿ ਲਓ, ਹੁਣ ਉਹ ਟੋਰਬਰਨ ਤੇ ਸਟੀਲਜ਼ ਤੇ ਆ। 7956 ਟੋਰਬਰਨ ਰੋਡ, ਯੂਨਿਟ ਨੰਬਰ 9 ਦੇ ਵਿੱਚ ਨੇ। ਤੇ ਤੁਸੀਂ ਜੇ ਟਰੱਕ ਦਾ ਲੋਨ ਕਰਾਉਣਾ ਜਾਂ ਤੁਸੀਂ ਮੋਰਗੇਜ ਵਗੈਰਾ ਲੈਣੀ ਆ, ਫੰਡ ਚਾਹੀਦੇ ਨੇ ਤੁਹਾਨੂੰ, ਪ੍ਰਾਈਵੇਟ ਫੰਡ, ਕਈ ਵਾਰੀ ਮੋਰਗੇਜ ਡਿਕਲਾਈਨ ਹੋ ਜਾਂਦੀ ਆ, ਸੈਕਿੰਡ ਮੋਰਗੇਜ ਚਾਹੀਦੀ ਆ, ਤੇ ਤੁਸੀਂ ਫਿਰ ਲਖਵੀਰ ਸਾਹੀ ਜੀ ਨੂੰ ਕਾਲ ਕਰ ਲਿਓ। ਤੇ ਲੋਕੇਸ਼ਨ ਉਹਨਾਂ ਦੀ ਨਵੀਂ ਜ਼ਰੂਰ ਨੋਟ ਕਰ ਲਓ, 7956 ਟੋਰਬਰਮ ਰੋਡ। ਪ੍ਰਦੀਪ ਗੋਇਲ ਜੀ ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਦੇ ਉੱਤੇ ਇੰਸ਼ੋਰੈਂਸ ਕਰਦੇ ਨੇ ਜੀ। ਨੰਬਰ ਉਹਨਾਂ ਦਾ ਹੈਗਾ 6472-278-5003। ਤੁਸੀਂ ਨਵੇਂ ਆਏ ਹੋ ਜਾਂ ਤੁਹਾਨੂੰ ਕੋਈ ਟਿਕਟ ਵਗੈਰਾ ਮਿਲ ਗਈ ਹੈ, ਤੇ ਫਿਰ ਇੰਸ਼ੋਰੈਂਸ ਵੱਧ ਜਾਂਦੀ ਆ ਜੀ, ਵਧਾ ਦਿੰਦੀਆਂ ਨੇ ਕੰਪਨੀਆਂ। ਤੁਸੀਂ ਇਹਨਾਂ ਨਾਲ ਰਾਬਤਾ ਕਾਇਮ ਕਰ ਲਿਓ, ਨੋ ਐਪਲੀਕੇਸ਼ਨ ਕੋਟੇਸ਼ਨ ਲੈ ਲਿਓ। ਜੇ ਰਿਨਿਊਅਲ ਆਈ ਹੋਈ ਆ ਤੁਹਾਡੀ ਕਾਰ ਦੀ ਇੰਸ਼ੋਰੈਂਸ ਦੀ, ਫਿਰ ਤਾਂ ਜ਼ਰੂਰ ਕਾਲ ਕਰਿਓ, ਕਿਉਂਕਿ ਮੈਨੂੰ ਪਤਾ ਤੁਹਾਡੇ $40-50-60-70-100 ਬਚ ਜਾਣੇ ਨੇ ਜੇ ਤੁਸੀਂ ਪ੍ਰਦੀਪ ਗੋਇਲ ਨਾਲ ਤਾਲਮੇਲ ਕਰ ਲਓਗੇ ਤਾਂ। 6472-78-5003 ਇਹਨਾਂ ਦਾ ਨੰਬਰ ਆ। ਤੇ ਜੇ ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਵੇਚਣੀ ਆ, ਫਿਰ ਤੁਸੀਂ ਰਾਜ ਕਲਸੀ ਨਾਲ ਸੰਪਰਕ ਕਰਨਾ ਹੈ। ਨੰਬਰ ਰਾਜ ਕਲਸੀ ਦਾ 416-566-2075 416-566-2075। ਤੁਸੀਂ ਬਾਇਰ ਹੋ, ਸੈਲਰ ਹੋ, ਤੁਹਾਡੇ ਇੰਟਰਸਟ ਹਮੇਸ਼ਾ ਪ੍ਰੋਟੈਕਟ ਕਰਦੇ ਨੇ ਰਾਜ ਕਲਸੀ। ਪੁਰਾਣੇ ਰੀਅਲਟਰ ਨੇ ਜੀ, 15 ਸਾਲ ਹੋ ਗਏ ਉਹਨਾਂ ਨੂੰ ਰੀਅਲ ਸਟੇਟ ਕਰਦਿਆਂ ਨੂੰ, ਇੱਕ ਵਾਰੀ ਤਾਲਮੇਲ ਕਰਿਓ 416-566-2075। ਤੇ ਜੇ ਨਵੀਂ ਕਿਚਨ ਲਾਉਣੀ ਆ ਘਰੇ ਤੁਸੀਂ, ਤੇ ਫਿਰ ਔਰਾ ਕਿਚਨ ਵਾਲਿਆਂ ਕੋਲ ਜ਼ਰੂਰ ਜਾ ਕੇ ਆਇਓ, ਫੋਨ ਕਰ ਲਿਓ ਉਹਨਾਂ ਨੂੰ। ਹਾਈ ਐਂਡ ਕਸਟਮ ਕਿਚਨ ਬਣਾਉਣ ਦੇ ਵਿੱਚ ਉਹਨਾਂ ਦੀ ਖਾਸ ਮੁਹਾਰਤ ਆ, ਬੜੇ ਐਕਸਪੀਰੀਅੰਸਡ ਡਿਜ਼ਾਈਨਰ ਰੱਖੇ ਹੋਏ ਨੇ ਉਹਨਾਂ ਨੇ, ਜਿਹੜੇ ਹਾਈ ਐਂਡ ਕਿਚਨ ਦੇ ਡਿਜ਼ਾਈਨ 'ਤੇ ਹੀ ਕੰਮ ਕਰਦੇ ਨੇ ਜੀ। 905-673-2872 ਉਹਨਾਂ ਦਾ ਨੰਬਰ ਆ। ਪ੍ਰਾਈਸਿਸ ਬੜੀਆਂ ਵਾਜਬ ਹੁੰਦੀਆਂ, ਕਈ ਵਾਰੀ ਆਪਾਂ ਬਿਲਡਰ ਤੋਂ ਘਰ ਲਿਆ ਹੁੰਦਾ ਅਤੇ ਬਿਲਡਰ ਜਦੋਂ ਅਪਗ੍ਰੇਡ ਦੱਸਦਾ ਅਤੇ ਪੈਸੇ ਇੰਨੇ ਮੰਗਦੇ ਨੇ ਬਿਲਡਰ, ਤੁਸੀਂ ਹੈਰਾਨ ਹੋ ਜਾਓਗੇ। ਬਿਲਡਰ ਤੋਂ ਬੇਸਿਕ ਕਿਚਨ ਲੈ ਲਓ ਜੀ, ਜਦੋਂ ਘਰ ਬਣ ਕੇ ਤਿਆਰ ਹੋ ਜਾਵੇ, ਕਲੋਜ਼ਿੰਗ ਹੋ ਜਾਵੇ ਉਦੋਂ ਔਰਾ ਕਿਚਨ ਵਾਲੇ ਨਾਲ ਤਾਲਮੇਲ ਕਰ ਲਓ, ਉਹਨਾਂ ਤੋਂ ਸੋਹਣੀਆਂ ਕਿਚਨ ਤੁਹਾਨੂੰ ਬਣਾਉਣਗੇ ਅਤੇ ਘੱਟ ਪ੍ਰਾਈਸ ਦੇ ਉੱਤੇ। 905-673-2872 ਔਰਾ ਕਿਚਨ ਦਾ ਹੈਗਾ ਦੋਸਤੋ ਨੰਬਰ। ਆਪਣੀ ਗੱਲਬਾਤ ਚੱਲ ਰਹੀ ਸੀ ਜੀ ਕਰਾਮਾਤਾਂ, ਗੈਬੀ ਸ਼ਕਤੀਆਂ, ਜਾਦੂ ਟੂਣਿਆਂ ਬਾਰੇ। ਅਤੇ ਜੇਮਸ ਰੈਂਡੀ ਸਾਰੀ ਉਮਰ ਇਹਨਾਂ ਗੱਲਾਂ 'ਤੇ ਹੀ ਕੰਮ ਕਰਦਾ ਰਿਹਾ। ਆਪਣੀ ਜ਼ਿੰਦਗੀ ਦਾ ਬਹੁਤਾ ਹਿੱਸਾ ਉਹਨੇ ਨੌਰਥ ਅਮੈਰੀਕਾ 'ਚ ਥਾਂ ਥਾਂ 'ਤੇ ਪ੍ਰੋਗਰਾਮ ਕਰਨ 'ਤੇ ਲਾਇਆ, ਸ਼ੋਜ਼ ਹੁੰਦੇ ਸੀ ਉਹਦੇ, ਬਹੁਤ ਗੱਲਾਂ ਜਿਹੜੀ ਸਾਡੀ ਸਮਝ ਦੇ ਵਿੱਚ ਨਹੀਂ ਪੈਂਦੀਆਂ ਉਹਨੇ ਉਹ ਗੱਲਾਂ ਦੇ ਜਵਾਬ ਦਿੱਤੇ, ਉਹ ਗੱਲਾਂ ਦੇ ਜਵਾਬ ਹੀ ਨਹੀਂ ਦਿੱਤੇ, ਉਹ ਗੱਲਾਂ ਉਹਨੇ ਕਰਕੇ ਵਿਖਾਈਆਂ। ਮੈਨੂੰ ਮੇਰੇ ਦੋਸਤ ਹਰਬੰਸ ਸਿੰਘ ਜੀ ਦਾ ਸੁਨੇਹਾ ਆਇਆ, ਕਹਿੰਦੇ ਵੀ ਸਾਇੰਟਿਸਟ ਦੀ ਗੱਲ ਤਾਂ ਤੁਸੀਂ ਕਰਦੇ ਹੋ, ਕਹਿੰਦੇ ਸਾਇੰਟਿਸਟ ਨੇ ਜਿਹੜੇ ਸਾਇੰਟਿਸਟ ਕੁਡ ਨੋਟ ਫਿਗਰ ਆਊਟ ਹਾਊ ਟੂ ਇਲੀਮੀਨੇਟ ਪਾਵਰਟੀ ਇਨ ਦਾ ਵਰਲਡ, ਕਹਿੰਦੇ ਵੀ ਸਾਇੰਟਿਸਟ ਆ ਜਿਹੜੇ ਉਹ ਅਜੇ ਤਾਂ ਇਹ ਅੰਦਾਜ਼ਾ ਨਹੀਂ ਲਾ ਸਕੇ ਬਈ ਗਰੀਬੀ ਆ ਜਿਹੜੀ ਇਹ ਕਿਵੇਂ ਕੱਢਣੀ ਆ। ਇੱਥੇ ਹੀ ਫਰਕ ਪੈ ਜਾਂਦਾ ਦੋਸਤੋ, ਸਾਇੰਟਿਸਟ ਨੇ ਤਾਂ ਸਾਰਾ ਕੁਛ ਕਰਤਾ ਸੀ, ਪਰ ਮੌਜੂਦਾ ਜਿਹੜਾ ਵਿਗਿਆਨ ਆ ਇਹ ਹੈ ਹੀ ਕਾਰਪੋਰੇਟ ਸੈਕਟਰ ਦੇ ਕਬਜ਼ੇ ਦੇ ਥੱਲੇ। ਉਹ ਵਿਗਿਆਨ ਨੂੰ ਲੋਕਾਂ ਦੀ ਭਲਾਈ ਲਈ ਨਹੀਂ ਵਰਤ ਰਹੇ, ਉਹ ਵਿਗਿਆਨ ਨੂੰ ਲੋਕਾਂ ਨੂੰ ਐਕਸਪਲੋਇਟ ਕਰਨ ਲਈ ਵਰਤ ਰਹੇ, ਫਰਕ ਇੱਥੇ ਆ। ਹੁਣ ਦੇਖੋ ਮੈਂ ਤਾਂ ਸਿੱਧੀ ਜਿਹੀ ਗੱਲ ਕਹਿੰਦਾ ਜੀ, ਤੁਸੀਂ ਕਾਰੀਗਰ ਕਹਿ ਦਿਓ, ਮਿਸਤਰੀ ਕਹਿ ਦਿਓ ਜਾਂ ਵਿਗਿਆਨੀ ਕਹਿ ਦਿਓ, ਉਹਨੇ ਛੁਰੀ ਬਣਾਤੀ, ਚਾਕੂ ਬਣਾਤਾ ਉਹਨੇ, ਤੇ ਹੁਣ ਚਾਕੂ ਆ ਜਿਹੜਾ ਬਈ ਚਾਕੂ ਤਾਂ ਇੱਕ ਸੈਲਫ ਦਾ ਚਾਕੂ ਕੁਛ ਨਹੀਂ ਕਰ ਸਕਦਾ, ਉਹ ਤਾਂ ਚਾਕੂ ਨੂੰ ਵਰਤਣਾ ਕਿਵੇਂ, ਉਹ ਤਾਂ ਵਰਤਣ ਵਾਲੇ ਤੇ ਫਰਕ ਆ ਨਾ। ਇੱਕ ਤਾਂ ਡਾਕਟਰ ਨੇ ਉਹ ਚਾਕੂ ਜਾਂ ਛੁਰੀ ਜਾਂ ਜਿਹੜਾ ਵੀ ਕੁਛ ਕਹੋਗੇ ਉਹਦੇ ਨਾਲ ਉਹਨੇ ਬਾਈਪਾਸ ਸਰਜਰੀ ਕਰ ਦੇਣੀ ਆ, ਸਰਜਰੀ ਕਰ ਦੇਣੀ ਆ, ਬੰਦੇ ਦੀ ਜਾਨ ਬਚਾ ਦੇਣੀ ਆ। ਇੱਕ ਨੇ ਚਾਕੂ ਕਿਸੇ ਦੇ ਢਿੱਡ ਦੇ ਵਿੱਚ ਮਾਰਨਾ ਜਾ ਕੇ, ਹੁਣ ਇਹ ਤਾਂ ਵਰਤਣ ਵਾਲੇ ਤੇ ਆ ਜੀ। ਕੁਹਾੜੀ ਬਣਾਈ ਆ ਵਧੀਆ ਕੰਮ ਦੇ ਲਈ, ਪਰ ਇੱਕ ਨੇ ਕੁਹਾੜੀ ਨਾਲ ਦਰਖਤ ਵੱਢੀ ਜਾਣੇ ਨੇ ਜਾਂ ਬੰਦੇ ਦੀ ਗਰਦ ਧੋਣ ਦੇ ਵਿੱਚ ਮਾਰ ਦੇਣੀ, ਉਹ ਤਾਂ ਕੁਹਾੜੀ ਵਰਤਣ ਵਾਲੇ ਤੇ ਆ ਨਾ। ਇੱਕ ਨੇ ਆਪਣਾ ਰੋਟੀ ਰੁਜ਼ਗਾਰ ਜਿਹੜਾ ਕੁਹਾੜੀ ਨਾਲ ਤੋੜਨਾ। ਵਿਗਿਆਨ ਨੇ ਤਾਂ ਸੱਚੀ ਮੁੱਚੀ ਭਲਾਈ ਕੀਤੀ ਹੈ, ਕਿਉਂਕਿ ਵਿਗਿਆਨ ਸਾਡੇ ਤੋਂ ਉੱਪਰੀ ਚੀਜ਼ ਹੈ ਹੀ ਨਹੀਂ। ਵਿਗਿਆਨ ਤਾਂ ਬੰਦੇ ਦੇ ਅੰਗ ਅੰਗ 'ਚ ਵਸਿਆ ਹੋਇਆ, ਕਿਸੇ ਵੀ ਕੰਮ ਨੂੰ ਸਹੀ ਤਰੀਕੇ ਨਾਲ ਕਰਨ ਦਾ ਜਿਹੜਾ ਢੰਗ ਆ ਉਹ ਹੈ ਹੀ ਵਿਗਿਆਨਿਕ ਢੰਗ। ਐਵੇਂ ਮੱਥਾ ਮਾਰਨ ਦਾ, ਟੱਕਰਾਂ ਮਾਰਨ ਨਾਲ ਜਿਹੜਾ ਕੁਛ ਕਰਦੇ ਉਹ ਵਿਗਿਆਨਿਕ ਢੰਗ ਨਹੀਂ। ਹਰ ਇੱਕ ਕੰਮ ਕਰਨ ਦਾ ਜਿਹੜਾ ਸਭ ਤੋਂ ਵਧੀਆ ਤਰੀਕਾ ਉਹ ਹੈ ਹੀ ਵਿਗਿਆਨਿਕ ਤਰੀਕਾ। ਦੇਖੋ ਪਹਿਲਾਂ ਲੋਕ ਤੁਰ ਕੇ ਜਾਂਦੇ ਸੀ, ਫਿਰ ਕਿਸੇ ਨੂੰ ਸੋਝੀ ਆ ਗਈ ਮਾੜੀ ਮੋਟੀ, ਉਹਨੇ ਪਹੀਆ ਬਣਾ ਲਿਆ ਲੱਕੜ ਦਾ, ਫਿਰ ਉਹਨੇ ਦੇਖਿਆ ਲੱਕੜ ਦਾ ਪਹੀਆ ਤਾਂ ਜਦੋਂ ਖਿੱਚਿਆ, ਜਾਨਵਰ ਇਹਨੂੰ ਦੋ ਪਹੀਏ ਲਾ ਕੇ ਖਿੱਚਦੇ ਨੇ ਗੱਡੇ ਵਾਂਗੂ, ਇਹਦੇ ਨੂੰ ਤਾਂ ਟਾਈਮ ਬੜਾ ਲੱਗਦਾ, ਬਲਦਾਂ ਦੀ ਐਨਰਜੀ ਲੱਗਦੀ ਆ, ਉਹਨੇ ਟਾਇਰਾਂ ਦੇ ਵਿੱਚ ਹਵਾ ਭਰਨ ਲੱਗ ਗਿਆ। ਵਿਗਿਆਨਿਕ ਤਰੱਕੀ ਆ ਨਾ, ਜਿਹੜੇ ਜਿਹੜੇ ਲੋਕ ਹੱਥਾਂ ਨਾਲ ਕੰਮ ਕਰਦੇ ਨੇ ਉਹ ਵਿਗਿਆਨਿਕ ਤਰੱਕੀ ਤੇ ਪਹੁੰਚਦੇ ਨੇ। ਹੱਥੀ ਕੰਮ ਕਰਨ ਵਾਲੇ ਲੋਕ ਜਿਵੇਂ ਹੁਣ ਮਿਸਤਰੀ ਭਾਈਚਾਰਾ, ਖੱਡੀਆਂ ਤੇ ਕੰਮ ਕਰਨ ਵਾਲੇ ਲੋਕ ਨੇ, ਟੈਕਨੀਕਲ ਕੰਮ ਕਰਨ ਵਾਲੇ ਮਜ਼ਦੂਰ ਨੇ, ਕੁਛ ਪੈਦਾ ਕਰਨ ਵਾਲੇ ਇਨਸਾਨ ਨੇ, ਜਿਹੜਾ ਵੀ ਕਿਸਾਨ ਆ, ਜਿਹੜਾ ਵੀ ਕੋਈ ਬੰਦਾ ਜਿਹੜਾ ਕੰਮ ਕਰਦਾ ਹੈ ਉਹ ਉਸ ਕੰਮ ਦੇ ਵਿੱਚ ਪਰਪੱਕ ਹੁੰਦਾ ਜਾਂਦਾ। ਉਹ ਕੰਮ ਦੇ ਵਿੱਚ ਜਦੋਂ ਪਰਪੱਕ ਹੁੰਦਾ, ਵੱਧ ਤੋਂ ਵੱਧ ਐਫੀਸ਼ੀਐਂਸੀ ਕੱਢਣ ਦੀ ਕੋਸ਼ਿਸ਼ ਕਰਦਾ, ਉਹ ਵਿਗਿਆਨ ਦੇ ਰਸਤੇ ਤੇ ਆਪੇ ਹੀ ਚੱਲ ਪੈਂਦਾ। ਇੱਥੋਂ ਵਿਗਿਆਨਿਕ ਤਰੱਕੀ ਸ਼ੁਰੂ ਹੋ ਜਾਂਦੀ ਹੈ। ਮੌਜੂਦਾ ਸਿਸਟਮ ਦੇ ਵਿੱਚ ਜਿਹੜਾ ਸਵਾਲ ਹਰਬੰਸ ਜੀ ਨੇ ਕੀਤਾ, ਪ੍ਰੋਬਲਮ ਇਹ ਹੈਗੀ ਹੈ ਕਿ ਇਹ ਵਿਗਿਆਨ ਆ ਜਿਹੜਾ, ਤਰੱਕੀ ਤਾਂ ਬਹੁਤ ਹੋ ਗਈ, ਪਰ ਉਹ ਤਰੱਕੀ ਦੇ ਉੱਤੇ ਕਬਜ਼ਾ ਜਿਹੜਾ ਕੁਝ ਲੋਕਾਂ ਦਾ, ਕਾਰਪੋਰੇਟ ਸੈਕਟਰ ਦਾ, ਉਹਨੂੰ ਆਪਣੇ ਮੁਨਾਫੇ ਨੂੰ ਵਧਾਉਣ ਲਈ ਵਰਤ ਰਹੇ ਨੇ, ਸੱਚੀ ਮੁੱਚੀ ਲੋਕਾਂ ਦੀ ਭਲਾਈ ਦੇ ਲਈ ਨਹੀਂ ਵਰਤ ਰਹੇ। ਇਸ ਕਰਕੇ ਵਿਗਿਆਨ ਤਾਂ ਕੁਛ ਨਹੀਂ ਕਰ ਸਕਦਾ ਜੀ। ਸਾਡੇ ਕੋਲੇ ਦੇਖੋ ਭੁੱਖਮਰੀ ਇੰਨੀ ਹੁੰਦੀ ਸੀ, ਵਿਗਿਆਨ ਨੇ ਤਾਂ ਤਰੱਕੀ ਕਰ ਲਈ ਹੈ, ਅਨਾਜ ਪੈਦਾ ਕਰਨ ਦੇ ਅਲੱਗ ਅਲੱਗ ਤਰੀਕੇ ਜਿਹੜੇ ਲੱਭ ਲਏ ਨੇ, ਥੋੜੀ ਥਾਂ ਦੇ ਵਿੱਚੋਂ ਕਿਵੇਂ ਵੱਧ ਫਸਲ ਪੈਦਾ ਕਰਨੀ ਆ, ਵਰਟੀਕਲ ਫਾਰਮਿੰਗ, ਬਹੁਤ ਕੁਝ ਹੈਗਾ। ਇੱਕ ਅਲੱਗ ਵਿਸ਼ਾ ਹੈਗਾ ਜਿਹਦੇ 'ਤੇ ਆਪਾਂ ਗੱਲਬਾਤ ਜਿਹੜੀ ਫੇਰ ਕਿਸੇ ਨੂੰ ਕਰਾਂਗੇ, ਪਰ ਮੈਂ ਇਹੀ ਕਹਿਣਾ ਚਾਹੂੰਗਾ ਵੀ ਵਿਗਿਆਨ ਨੇ ਤਾਂ ਬਹੁਤ ਕੁਝ ਕੀਤਾ, ਪਰ ਜਿਹੜੇ ਸਾਡੇ ਸਮਾਜ ਦੇ ਵਿੱਚ ਲਟੇਰੇ ਬੈਠੇ ਨੇ ਨਾ, ਇੱਕ ਜਿਹੜਾ ਧੜਾ ਬੈਠਾ, ਇੱਕ ਲੋਕਾਂ ਦਾ, ਇੱਕ ਜੋਕਾਂ ਦਾ, ਉਹ ਜਿਹੜੀਆਂ ਜੋਕਾਂ ਨੇ ਨਾ, ਉਹ ਲੋਕਾਂ ਦੀ ਸਮਝ ਵਿਗਿਆਨਕ ਨਹੀਂ ਬਣਨ ਦੇ ਰਹੀਆਂ, ਬਲਕਿ ਵਿਗਿਆਨ ਨੂੰ ਲੋਕਾਂ ਨੂੰ ਮੂਰਖ ਬਣਾਉਣ ਲਈ ਵਰਤ ਰਹੀਆਂ। ਖੈਰ ਜੀ, ਸਾਡੇ ਨਾਲ ਇੱਕ ਕਾਲਰ ਨੇ, ਉਹਨਾਂ ਦੀ ਗੱਲ ਵੀ ਸੁਣ ਲਈਏ। ਨਿੱਘਾ ਸਵਾਗਤ ਜੀ ਤੁਹਾਡਾ।
ਹੈਲੋ, ਸਤਿ ਸ਼੍ਰੀ ਅਕਾਲ ਸਾਹਿਬ।
ਸਤਿ ਸ਼੍ਰੀ ਅਕਾਲ ਜੀ।
ਪ੍ਰੋਗਰਾਮ ਬਹੁਤ ਵਧੀਆ, ਤੁਹਾਡੇ ਗੱਲਾਂ ਬਹੁਤ ਸਿਆਣੀਆਂ ਨੇ, ਬਹੁਤ ਵਧੀਆ ਗੱਲਾਂ ਹੁੰਦੀਆਂ ਤੁਹਾਡੀਆਂ।
ਮਿਹਰਬਾਨੀ ਜੀ।
ਤੇ ਬਾਕੀ ਥੋੜੀ ਡਿਸਟਰਬੈਂਸ ਬੜੀ ਆ ਰਹੀ ਹੈ ਜੀ, ਤਨੀ ਤਾਂ ਪ੍ਰੋਗਰਾਮ ਪ੍ਰੋਬਲਮ ਪਿੱਛੋਂ ਕਾਫੀ ਪ੍ਰੋਬਲਮ ਜੀ।
ਹਾਂਜੀ ਹਾਂਜੀ,
ਆਵਾਜ਼ ਨਹੀਂ ਕਲੀਅਰ ਹੈ ਪਿੱਛੋਂ, ਮੌਕੇ ਵੀ ਨਾ ਵਿੱਚ
ਆਵਾਜ਼ ਨਹੀਂ ਕਲੀਅਰ ਆ ਰਹੀ। ਕੋਈ ਨਹੀਂ ਜੀ, ਮੈਂ ਤੁਸੀਂ ਬੋਲੋ, ਮੈਂ ਆਵਾਜ਼ ਕਲੀਅਰ ਕਰਨ ਦੀ ਕੋਸ਼ਿਸ਼ ਕਰਦਾ।
ਥੈਂਕ ਯੂ ਜੀ।
ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
P for popular, P for pizza.
P for pehla.
Pehla?
Haan ji, na dooja na teeja. Khao hamesha number one popular pizza.
Jithe na sirf tusi apne manpasand pizza, balki swad le karare wings te garlic bread da vi maza le sakde ho.
Bhai, bachiyan te jawanan nu hi nahi, eh ta saadi bebe nu vi pata hai.
Aho ji, bhukh lagi hai bali, te kamao number
9058744242.
905-874-4242. Popular pizza.
इलेक्ट्रॉनिक्स की दुनिया में धुमा पा चुका नाम टॉप चॉइस इलेक्ट्रॉनिक्स पिछले लंबे समय तो 15 जैवलिन ड्राइव वुडब्रिज विच सोमवार दा आ रहा सी हुन खुल चुका है 16 इंटरमोडल ड्राइव ब्रैम्पटन दे सीएन दे यार्ड दे बिल्कुल लागे टॉप चॉइस इलेक्ट्रॉनिक्स फ्रिज स्टोव वॉशर ड्रायर तो अलावा हर तरह दे टेलीविजन अते फर्नीचर तुसी इत्थे खरीद सकदे हो टॉप चॉइस इलेक्ट्रॉनिक्स 9057990045 टॉप चॉइस इलेक्ट्रॉनिक्स सब तो सस्ता टॉप चॉइस
ब्रैम्पटन दे सब तो वध तेजी नाल तरक्की कर रहे इलाके हुर ओंटारियो स्ट्रीट ते स्टीव दे इंटरसेक्शन ते आउण वाले सालां च 10 तो वध हाई राइज कॉन्डोज दे प्रोजेक्ट आ रहे ने सारियां सहूलतां दे ऐन विचकार ते हाईवेज दे बिल्कुल नेड़े इत्थे शॉपर्स वर्ल्ड दे कोने ते 2 सालां नूं लाइट रेल दा टर्मिनल भी बन जाणा है इत्थे ही सुपर स्टोर दे सामने ते शेरडन कॉलेज दे बिल्कुल नजदीक असीं 21 स्टोरी स्टेला कॉन्डोज दा पहला प्रोजेक्ट वेच रहे हां जदों नूं बाकी प्रोजेक्ट रिलीज़ होणे ने कीमतां च काफी वाधा हो जाणा इन्वेस्टमेंट दा सुनहरी मौका है अपना यूनिट बुक करवाउण लई हुणे कॉल करो चरणजीत बराड़ 647-300-8436-647-384-36
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ
ਉਹ ਨਹੀਂ ਯਾਰ ਚੂਹਾ ਨਹੀਂ ਮਰਿਆ ਅਸਲ 'ਚ ਕਾਰਪੈਟ ਬਦਲਣ ਵਾਲੀ ਆ ਕਈ ਸਟੋਰਾਂ ਤੇ ਗਿਆ ਰੇਟ ਹੀ ਬੜਾ ਦੱਸਦੇ ਆ
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ ਕਾਰਪੈਟ ਲੈਮੀਨੇਟ ਫਲੋਰ ਸਰਾਮਿਕ ਟਾਇਲਸ ਏਰੀਆ ਰਗਜ਼ ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6648
ਬੜਾ ਹੀ ਮੁਸ਼ਕਿਲ ਯਾਰ
ਦੱਸੋ ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਮੈਂ ਉਮੀਦ ਕਰਦਾ ਕਿ ਆਵਾਜ਼ ਆ ਜਿਹੜੀ ਹੁਣ ਸ਼ਾਇਦ ਠੀਕ ਹੋ ਗਈ ਹੋਊਗੀ ਸਾਡੇ ਨਾਲ ਇੱਕ ਦੋ ਕਾਲਰ ਹੋਰ ਨੇ ਉਹਨਾਂ ਦੀ ਗੱਲਬਾਤ ਸੁਣ ਲਈ ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ ਮਾਫੀ ਚਾਹੁੰਦਾ ਜੀ ਹਾਂਜੀ
ਹੈਲੋ
ਤੁਸੀਂ ਆਨ ਦਾ ਏਅਰ ਹੋ ਜੀ
ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਮੈਂ ਗੁਰਮੇਲ ਸਿੰਘ ਧੀਰ ਬੋਲਦਾ ਜੀ
ਹਾਂਜੀ ਧੀਰ ਸਾਹਿਬ
ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਦੋਂ ਤੁਸੀਂ ਇਹ ਜਿਹੜਾ ਸਟੂਡੀਓ ਨਾ ਨਵੀਂ ਜਗ੍ਹਾ ਤੇ ਲਿਆਂਦਾ ਕਈ ਦਫ਼ਾ ਇਹਦੇ ਵਿੱਚੋਂ ਨਾ ਇਸ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਅੱਜ ਵੀ ਆਉਂਦੀਆਂ ਨੇ ਜਿਵੇਂ ਸਟਾਰ ਟ੍ਰੈਕ ਮੂਵੀਆਂ ਦੇ ਵਿੱਚੋਂ ਆਵਾਜ਼ਾਂ ਆਉਂਦੀਆਂ ਨਾ ਜਦੋਂ ਆਪਾਂ ਸਟਾਰ ਟ੍ਰੈਕ ਮੂਵੀ ਦੇਖਦੇ ਹਾਂ ਟੀਵੀ ਤੇ ਉਹ ਕੁਛ ਵੀ ਸਮਝ ਨਹੀਂ ਆਉਂਦਾ ਤੇ
ਹੁਣ ਧੀਰ ਸਾਹਿਬ ਕਿਤੇ ਆਏ ਤਾਂ ਨੀ ਵੀ ਜਦੋਂ ਮੈਂ ਪ੍ਰੋਗਰਾਮ ਕਰਦਾ ਹਾਂ ਭੂਤਾਂ ਪ੍ਰੇਤਾਂ ਦਾ ਅਸਰ ਹੋ ਜਾਂਦਾ ਹੋਵੇ ਕੋਈ ਜਾਦੂ ਟੂਣਾ ਕਰ ਦਿੰਦਾ ਹੋਵੇ
ਨਹੀਂ ਨਹੀਂ ਏਦਾਂ ਨੀ ਹੈਗਾ ਕਈ ਦਫ਼ਾ ਦੂਜੇ ਵੀ ਜਦੋਂ ਪ੍ਰੋਗਰਾਮ ਦਿੰਦੇ ਆ ਆਰਫਾ ਮੁਜ਼ੱਫਰ ਉਹ ਵੀ ਭੈਣ ਜੀ ਦਿੰਦੇ ਨੇ ਪ੍ਰੋਗਰਾਮ ਉਦੋਂ ਵੀ ਏਦਾਂ ਹੀ ਹੁੰਦਾ ਤੇ ਪਰ ਇਹਨੂੰ ਕਰੈਕਟ ਕਰੋ ਆਪਣੇ ਸਟੂਡੀਓ ਦੇ ਵਿੱਚੋਂ
ਠੀਕ ਹੈ ਜੀ ਇਹ ਤਾਂ ਠੀਕ ਹੈ ਗੱਲ ਤੁਹਾਡੀ ਮੈਂ ਕਿਹਾ ਕਿਤੇ ਬਈ ਕਿਤੇ ਆਏ ਨਾ ਹੁੰਦਾ ਹੋਵੇ ਮੈਂ ਤਾਂ ਮਜ਼ਾਕ ਕਰ ਰਿਹਾ ਖੈਰ ਧੰਨਵਾਦ ਤੁਹਾਡਾ ਧੀਰ ਸਾਹਿਬ ਤੁਸੀਂ ਇਹ ਗੱਲ
ਅੱਛਾ ਦੂਜੀ ਗੱਲ ਮੈਂ ਦੱਸਣੀ ਚਾਹੁੰਦਾ ਕਿ ਆਪਣੇ ਪੰਜਾਬੀ ਪਿਆਰਿਆਂ ਨੂੰ ਬੜਾ ਦੁੱਖ ਹੋਊਗਾ ਸੁਣ ਕੇ ਕਿ ਆਪਣੇ ਪੰਜਾਬੀ ਦੇ ਮਹਾਨ ਗਾਇਕ ਕੇ ਦੀਪ ਸਾਹਿਬ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ ਹੁਣ
ਬਿਲਕੁਲ ਜੀ ਇਹ ਵੀ ਗੱਲ ਇਹ ਵੀ ਤੁਸੀਂ ਚੰਗਾ ਕੀਤਾ ਤੁਸੀਂ ਸ਼ੇਅਰ ਕਰ ਲਿਆ ਮੇਰੇ ਦਿਮਾਗ ਦੇ ਵਿੱਚ
ਕਾਫੀ ਦੇਰ ਤੋਂ ਲੁਧਿਆਣੇ CMC ਹਸਪੀਟਲ ਦੇ ਵਿੱਚ ਦਾਖਲ ਸੀ ਬਿਮਾਰ ਸੀ ਤੇ ਬੜੀ ਪੰਜਾਬ ਦੀ ਮਸ਼ਹੂਰ ਜੋੜੀ ਹੁੰਦੀ ਸੀ ਇਹਨਾਂ ਦੀ ਜਗਮੋਹਨ ਕੌਰ ਤੇ ਮੈਂ ਇਹ ਦੱਸਣਾ ਚਾਹੁੰਦਾ ਸੀ ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ
ਮਿਹਰਬਾਨੀ ਜੀ ਮਿਹਰਬਾਨੀ ਧੰਨਵਾਦ ਤੁਹਾਡਾ ਤੁਸੀਂ ਇਹ ਜਿਹੜੀ ਯਾਦ ਆ ਜਿਹੜੀ ਇਹ ਦੁਆਤੀ ਵੀ ਕੇ ਦੀਪ ਜੀ ਨਹੀਂ ਰਹੇ ਦੋਸਤੋ ਬਹੁਤ ਵਾਰੀ ਵੱਡੇ ਵੱਡੇ ਗਪੌੜ ਨੇ ਜਿਹੜੇ ਸਾਨੂੰ ਧਾਰਮਿਕ ਸਥਾਨਾਂ ਚੋਂ ਸੁਣਾਏ ਜਾਂਦੇ ਨੇ ਨੋ ਡਾਊਟ ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਕਿ ਧਾਰਮਿਕ ਸਥਾਨਾਂ ਤੋਂ ਸਾਨੂੰ ਇਹ ਕਿਹਾ ਜਾਂਦਾ ਵੀ ਸੇਵਾ ਕਰਨੀ ਚਾਹੀਦੀ ਹੈ ਸਾਰਿਆਂ ਦੇ ਵਿੱਚ ਰੱਬ ਵੱਸਦਾ ਸਾਰੇ ਇਨਸਾਨ ਇੱਕੋ ਜਿਹੇ ਨੇ ਬਹੁਤ ਕੁਝ ਇਹੋ ਜਿਹਾ ਕਿਹਾ ਜਾਂਦਾ ਪਰ ਇਹਦੇ ਨਾਲ ਨਾ ਵੱਡੇ ਵੱਡੇ ਗੱਪ ਵੀ ਸੁਣਾਏ ਜਾਂਦੇ ਨੇ ਤੇ ਬਹੁਤੀ ਵਾਰੀ ਜਿਹੜੀਆਂ ਚੰਗੀਆਂ ਚੀਜ਼ਾਂ ਸਾਨੂੰ ਕਹੀਆਂ ਜਾਂਦੀਆਂ ਸਾਡਾ ਵੀ ਧਿਆਨ ਉੱਧਰ ਨਹੀਂ ਜਾਂਦਾ ਬਲਕਿ ਧਿਆਨ ਸਾਡਾ ਵਹਿਮਾਂ ਭਰਮਾਂ ਵੱਲੀ ਅੰਧ ਵਿਸ਼ਵਾਸ ਵੱਲ ਜ਼ਿਆਦਾ ਚਲਾ ਜਾਂਦਾ ਪਰ ਇਹ ਇਹਨਾਂ ਨੂੰ ਫੈਲਾਉਣ ਦੇ ਵਿੱਚ ਧਾਰਮਿਕ ਸਥਾਨਾਂ ਦਾ ਆਪਣਾ ਰੋਲ ਆ ਤੇ ਜੇਮਜ਼ ਰੈਂਡੀ ਕਿਉਂਕਿ ਇੱਥੇ ਤੁਹਾਨੂੰ ਪਤਾ ਕਿ ਇੱਥੇ ਕ੍ਰਿਸਚੀਅਨ ਭਾਈਚਾਰਾ ਜ਼ਿਆਦਾ ਤੇ ਜੋ ਵੀ ਅੰਧ ਵਿਸ਼ਵਾਸ ਕ੍ਰਿਸਚੀਅਨ ਭਾਈਚਾਰੇ ਦੇ ਵਿੱਚ ਸੀ ਜੇਮਜ਼ ਰੈਂਡੀ ਨੇ ਉਹਨਾਂ ਤੇ ਕਿੰਤੂ ਪ੍ਰੰਤੂ ਕੀਤਾ ਉਹਨਾਂ ਨੇ ਈਵਨ ਧਾਰਮਿਕ ਲਿਟਰੇਚਰ ਤੇ ਵੀ ਕਿੰਤੂ ਪ੍ਰੰਤੂ ਕੀਤਾ ਇਹ ਕਿਹਾ ਜਦੋਂ ਉਹਨਾਂ ਨੂੰ ਪੜ੍ਹਾਇਆ ਜਾਂਦਾ ਸੀ ਧਾਰਮਿਕ ਲਿਟਰੇਚਰ ਛੋਟਿਆਂ ਹੁੰਦਿਆਂ ਨੂੰ ਉਹ ਬੇਬਾਕ ਹੋ ਕੇ ਸਵਾਲ ਕਰਦੇ ਸੀ ਵੀ ਨਹੀਂ ਇਹ ਤਾਂ ਬੜਾ ਸਟ੍ਰੇਂਜ ਲੱਗਦਾ ਮੈਨੂੰ ਨੀ ਲੱਗਦਾ ਇਸ ਤਰ੍ਹਾਂ ਹੁੰਦਾ ਹੋਊਗਾ ਮੈਂ ਕਿਉਂ ਮੰਨਾਂ ਮੈਂ ਬਿਨਾਂ ਪ੍ਰੂਫ ਤੋਂ ਕਿਉਂ ਮੰਨਾਂ ਸਾਡੇ ਸਮਾਜ ਦੇ ਵਿੱਚ ਜਦੋਂ ਕੋਈ ਬੰਦਾ ਇਹੋ ਜਿਹਾ ਸਵਾਲ ਕਰਦਾ ਤਾਂ ਧੱਕੇ ਨਾਲ ਥੱਪੜ ਮਾਰ ਕੇ ਉਹਦਾ ਮੂੰਹ ਆ ਜਿਹੜਾ ਬੰਦ ਕਰਾ ਦਿੱਤਾ ਜਾਂਦਾ। ਇਸ ਕਰਕੇ ਲੌਜਿਕ ਤੇ ਰੀਜ਼ਨਿੰਗ ਦੀਆਂ ਜਿਹੜੀਆਂ ਕਰੂੰਬਲਾਂ ਪਹਿਲਾਂ ਹੀ ਬੱਚਿਆਂ ਦੇ ਵਿੱਚ ਫੁੱਟਣੀਆਂ ਹੁੰਦੀਆਂ ਉਹਨੂੰ ਪਹਿਲਾਂ ਹੀ ਦਬਾ ਦਿੱਤਾ ਜਾਂਦਾ। ਇਸ ਕਰਕੇ ਸਾਡੇ ਬੱਚੇ ਆ ਜਿਹੜੇ ਉਹ ਸ਼ਰਧਾ ਦੇ ਵਿੱਚ ਵਿਸ਼ਵਾਸ ਆ ਜਿਹੜਾ ਉਹ ਜ਼ਿਆਦਾ ਕਰਨ ਲੱਗ ਜਾਂਦੇ ਨੇ। ਖੈਰ ਜੀ, ਇੱਕ ਹੋਰ ਕਾਲਰ ਸਾਡੇ ਨਾਲ ਹੋਲਡ ਤੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰ ਲਈਏ। ਨਿੱਕਾ ਸਵਾਗਤ ਜੀ ਤੁਹਾਡਾ।
ਬਟ ਮੁਸ਼ਕਲ ਇਹ ਹੈ ਕਿ ਵਿਗਿਆਨ ਨਾਲ ਤੇ ਆਪਾਂ ਸਾਰੇ ਜੁੜ ਜਾਂਦੇ ਹਾਂ, ਪਰ ਵਿਗਿਆਨਿਕ ਸੋਚ ਨਾਲ ਜਿਹੜਾ ਉਹ ਕੋਈ ਕੋਈ ਜੁੜਦਾ ਹੈ। ਇਸੇ ਕਾਰਨ ਜਿਹੜੇ ਚਲਾਕ ਲੋਕ ਨੇ ਉਹ ਵਿਗਿਆਨ ਦਾ ਸਹਾਰਾ ਲੈ ਕੇ ਲੋਕਾਂ ਨੂੰ ਮੂਰਖ ਜਿਹੜਾ ਉਹ ਬਣਾ ਜਾਂਦੇ ਨੇ। ਜਿਹੜਾ ਸਾਡਾ ਸਮਾਜ ਹੈ ਨਾ, ਜਿਸ ਤਰ੍ਹਾਂ ਤੁਸੀਂ ਇਸ ਸਮਾਜ ਦੀ ਗੱਲ ਕੀਤੀ ਹੈ ਜਿਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ, ਜਿਸ ਤਰ੍ਹਾਂ ਜੇਮਸ ਰੈਂਡੀ ਦਾ ਵੀ ਤੁਸੀਂ ਜ਼ਿਕਰ ਕੀਤਾ ਆ, ਉਹ ਲੋਕ ਮਿਸਾਲ ਬਣ ਜਾਂਦੇ ਨੇ, ਖੁਦ ਖਤਰਾ ਮੁੱਲ ਲੈ ਕੇ ਲੋਕਾਂ ਨੂੰ ਗਾਈਡ ਕਰਦੇ ਨੇ। ਸਾਡੇ ਉੱਥੇ ਉਲਟਾ ਇਹ ਚੱਕਰ ਜਾ, ਇਸ ਤਰ੍ਹਾਂ ਦੀ ਕੋਈ ਮਿਸਾਲ ਬਣਨਾ ਚਾਹੁੰਦੇ ਨੇ ਉਹਨਾਂ ਨੂੰ ਮਿਸਾਲ ਬਣ ਨਹੀਂ ਦਿੱਤਾ ਜਾਂਦਾ, ਕਿਉਂਕਿ ਸੁਸਾਇਟੀ ਇਸ ਤਰ੍ਹਾਂ ਦੀ ਹੈ ਕਿ ਬਹੁਤੇ ਲੋਕ ਜਿਹੜੀ ਹੈ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਉਹ ਵਿਗਿਆਨ ਦਾ ਸਹਾਰਾ ਤਾਂ ਲੈ ਲੈਂਦੇ ਨੇ, ਕਾਰਾਂ ਗੱਡੀਆਂ ਫੋਨ ਵਰਤ ਤੇ ਲੈਣਗੇ, ਪਰ ਵਿਗਿਆਨਿਕ ਸੋਚ ਜਿਹੜੀ ਹੈ ਉਹਨੂੰ ਲੈ ਕੇ ਅੱਗੇ ਨਹੀਂ ਚੱਲਦੇ। ਬਹੁਤ ਤੁਹਾਡਾ ਧੰਨਵਾਦ, ਤੁਸੀਂ ਇਸ ਤਰ੍ਹਾਂ ਦੇ ਵਿਸ਼ੇ ਲੈ ਕੇ ਆਉਂਦੇ, ਲੋਕਾਂ ਨੂੰ ਗਾਈਡ ਕਰਦੇ ਹੋ। ਬਾਕੀ ਮੈਂ ਤੁਹਾਨੂੰ ਅੱਗੇ ਵੀ ਬੜੀ ਵਾਰ ਕਿਹਾ, ਮੈਂ ਥੋੜ੍ਹਾ ਜਿਹਾ ਧਾਰਮਿਕ ਹੈਗਾ ਆ, ਬਟ ਇੱਕ ਜੀਵਨ ਜਾਂਚ ਦੇ ਤੌਰ ਦੇ ਉੱਤੇ ਧਰਮ ਨੂੰ ਮੰਨਦਾ ਹੈ, ਨਾ ਕਿ ਚਮਤਕਾਰਕ ਸ਼ਕਤੀਆਂ ਦੇ ਤੌਰ ਦੇ ਉੱਤੇ ਕੋਈ ਸ਼ਕਤੀ ਦੇ ਨਾਲ ਕਿਸੇ ਚੀਜ਼ ਨੇ ਚੇਂਜ ਹੋਣਾ। ਸ਼ਕਤੀ ਤੇ ਬੰਦੇ ਦੇ ਅੰਦਰ ਹੀ ਬੈਠੀ ਹੈ, ਜੇ ਬੰਦੇ ਦੇ ਅੰਦਰ ਕੋਈ ਸ਼ਕਤੀ ਨਾ ਹੋਵੇ ਤੇ ਸ਼ਾਇਦ ਵਿਗਿਆਨ ਵੀ ਨਹੀਂ ਸੀ ਹੋਣਾ, ਵਿਗਿਆਨ ਵੀ ਬੰਦੇ ਨੇ ਹੀ ਜਿਹੜਾ ਉਹ ਪੈਦਾ ਕੀਤਾ ਆ। ਧੰਨਵਾਦ ਤੁਹਾਡਾ ਟਾਈਮ ਦੇਣ ਲਈ।
ਮਿਹਰਬਾਨੀ ਜੀ, ਬਹੁਤ ਵਧੀਆ ਵਿਚਾਰ ਨੇ ਜੀ ਤੁਹਾਡੇ ਵੀਰ ਜੀ, ਤੁਸੀਂ ਬਿਲਕੁਲ ਠੀਕ ਕਿਹਾ ਜੀ। ਬੰਦੇ ਨੂੰ ਇਨਸਾਨੀਅਤ ਦਾ ਰਸਤਾ ਜਿਹੜਾ ਅਖਤਿਆਰ ਕਰਨਾ ਚਾਹੀਦਾ, ਬੰਦੇ ਦਾ ਜਿਹੜਾ ਨਜ਼ਰੀਆ ਨਾ ਉਹ ਹਿਊਮਨਿਸਟ ਹੋਣਾ ਚਾਹੀਦਾ, ਵੈਦਰ ਹੀ ਇਜ਼ ਰਿਲੀਜੀਅਸ ਔਰ ਨੋਨ ਰਿਲੀਜੀਅਸ, ਇਟ ਡਜ਼ਨਟ ਮੈਟਰ। ਬਾਬੇ ਨਾਨਕ ਦੀ ਗੱਲ ਕਰਦੇ ਹਾਂ, ਬਾਬੇ ਨਾਨਕ ਨੇ ਮੌਕੇ ਤੇ ਪ੍ਰਚਲਿਤ ਜਿੰਨੇ ਵੀ ਵਹਿਮ ਭਰਮ ਸੀ, ਜਿੰਨੀ ਵੀ ਮੌਕੇ ਤੇ ਪ੍ਰਚਲਿਤ ਗੈਰ ਵਿਗਿਆਨਿਕ ਸੋਚ ਸੀ, ਉਹਨਾਂ ਦਾ ਖੰਡਨ ਕੀਤਾ। ਤੇ ਜੇ ਸੱਚੀ ਮੁੱਚੀ ਸਾਡੇ ਪੰਜਾਬੀ ਜਾਂ ਪਰਟੀਕੁਲਰਲੀ ਸਿੱਖ ਆ ਜਿਹੜੇ ਬਾਬੇ ਨਾਨਕ ਦੇ ਰਸਤੇ ਤੇ ਚੱਲਣ ਲੱਗ ਜਾਣ, ਤੇ ਮੇਰਾ ਖਿਆਲ ਦੁਨੀਆ ਤੇ ਉਹਨਾਂ ਦੀ ਆਪਣੀ ਜ਼ਿੰਦਗੀ ਜਿਹੜੀ ਬਹੁਤ ਸੋਹਣੀ ਹੋ ਜੇ। ਬਾਕੀ ਜੀ, ਮੌਕੇ ਤੇ ਪ੍ਰਚਲਿਤ ਜਿਹੜੀਆਂ ਧਾਰਨਾਵਾਂ ਹੁੰਦੀਆਂ ਨੇ, ਉਹਨਾਂ ਦੇ ਖਿਲਾਫ ਜਿਹੜਾ ਬੰਦਾ ਖੜਦਾ ਤੇ ਉਹ ਜੁਗਾਂ ਜੁਗਾਂਤਰਾਂ ਤੱਕ ਲੋਕ ਉਹਨੂੰ ਯਾਦ ਕਰਦੇ ਨੇ। ਅੱਜ ਅਸੀਂ ਕੈਨੇਡਾ 'ਚ ਬੈਠੇ, ਬਾਬੇ ਨਾਨਕ ਦੀ ਗੱਲ ਆ, ਤੁਹਾਡੀ ਗੱਲ ਤੋਂ ਹੀ ਯਾਦ ਆ ਗਈ ਆ ਕਿ ਕਿੰਨੇ ਵਹਿਮਾਂ ਭਰਮਾਂ ਦਾ ਉਹਨਾਂ ਨੇ ਖੰਡਨ ਕੀਤਾ, ਬੇਬਾਕ ਹੋ ਕੇ ਆਵਾਜ਼ ਉਠਾਈ। ਹਰੇਕ ਧਰਤੀ ਦੇ ਉੱਤੇ ਹਰੇਕ ਕਲਚਰ ਦੇ ਵਿੱਚ ਯੋਧੇ ਹੁੰਦੇ ਨੇ ਜੀ, ਉਹ ਯੋਧੇ ਆਪੋ ਆਪਣੇ ਤਰੀਕਿਆਂ ਦੇ ਨਾਲ ਜ਼ਿੰਦਗੀ ਜਿਉਂਦੇ ਨੇ ਤੇ ਐਗਜ਼ਾਮਪਲ ਬਣ ਕੇ ਜਾਂਦੇ ਨੇ। ਖੈਰ, ਅਸੀਂ ਅੱਜ ਇੱਥੇ ਜੇਮਸ ਰੈਂਡੀ ਸਾਡੇ ਤੋਂ ਵਿਛੜੇ ਨੇ ਜੀ, ਤਰਕਸ਼ੀਲ ਰੈਸ਼ਨਲਿਸਟ, ਤੇ ਉਹਨਾਂ ਨੇ ਕਰਾਮਾਤਾਂ ਦਾ ਜਾਂ ਜਿਹੜੇ ਲੋਕ ਕਰਾਮਾਤਾਂ ਦੇ ਨਾਂ ਦੇ ਉੱਤੇ ਲੋਕਾਂ ਨੂੰ ਠੱਗਦੇ ਨੇ, ਸਾਰੀ ਉਮਰ ਉਹਨਾਂ ਦਾ ਪਰਦਾ ਫਾਸ਼ ਕਰਦੇ ਰਹੇ, ਉਹ ਕਿਉਂਕਿ ਦੁਨੀਆਂ ਤੋਂ ਗਏ ਨੇ, ਇਸ ਕਰਕੇ ਅਸੀਂ ਉਹਨਾਂ ਨੂੰ ਸਮਰਪਿਤ ਤੇ ਪ੍ਰੋਗਰਾਮ ਕਰ ਰਹੇ ਹਾਂ। ਸਾਡੇ ਨਾਲ ਸ਼ਿਵਿੰਦਰ ਵੀ ਜੁੜ ਗਏ ਨੇ। ਸ਼ਿਵਿੰਦਰ ਜੀ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਸ਼ੁਕਰੀਆ ਚਰਜੀਤ ਜੀ, ਮਿਹਰਬਾਨੀ ਜੀ।
ਸ਼ਿਵਿੰਦਰ ਜੀ, ਅੱਜ ਅਸੀਂ ਪ੍ਰੋਗਰਾਮ ਕਰ ਰਹੇ ਸੀ 92 ਸਾਲਾਂ ਦੇ ਸੀ ਜੇਮਸ ਰੈਂਡੀ ਐਜੂਕੇਸ਼ਨ ਫਾਊਂਡੇਸ਼ਨ, ਉਹਨਾਂ ਨੇ 1 ਮਿਲੀਅਨ ਦਾ ਨਾਮ ਇੱਥੇ ਰੱਖਿਆ ਸੀ, ਜਿਵੇਂ ਤਰੱਕੀ ਸੋਸਾਇਟੀ ਵਾਲਿਆਂ ਨੇ ਤੁਹਾਡੇ ਇੱਥੇ 1 ਲੱਖ ਦਾ ਰੱਖਿਆ ਹੋਇਆ, 10 ਲੱਖ ਰੁਪਈਏ ਦਾ, ਪਹਿਲਾਂ 10,000 ਰੁਪਈਏ ਦਾ ਹੁੰਦਾ ਸੀ। ਡਾਕਟਰ ਇਬਰਾਹਿਮ ਕਪੂਰ ਨੇ ਵੀ 10,000 ਰੁਪਏ ਦਾ ਨਾਮ ਰੱਖਿਆ ਸੀ 1965 ਦੇ ਵਿੱਚ, ਸ਼੍ਰੀਲੰਕਾ ਦੇ ਡਾਕਟਰ ਸੀਗੇ ਉਹ, ਤੇ ਇੱਥੇ ਵੀ ਤਰੱਕੀ ਸੋਸਾਇਟੀ ਨੇ 1 ਲੱਖ ਕੈਨੇਡੀਅਨ ਡਾਲਰ ਦਾ ਨਾਮ ਰੱਖਿਆ ਹੋਇਆ, ਉਹਨਾਂ ਦੀ ਗੱਲਬਾਤ ਅੱਜ ਅਸੀਂ ਕਰ ਰਹੇ ਸੀ ਜੀ।
ਬਿਲਕੁਲ ਚਰਨਜੀਤ, ਸਾਡੇ ਵਿਚਕਾਰ ਉਹ ਵਿਗਿਆਨਿਕ ਸੋਚ ਵਾਲੇ ਮਹਾਨ ਜਿਹੜੇ ਹੈਗੇ ਆ ਸ਼ਖਸੀਅਤ ਨਹੀਂ ਰਹੀ, ਖਾਸ ਕਰਕੇ ਬਹੁਤ ਚਿਰ ਪਹਿਲਾਂ ਛੋਟੇ ਹੁੰਦਿਆਂ ਵਾਹ ਪਿਆ ਸੀ ਉਹਨਾਂ ਦੀਆਂ ਲਿਖਤਾਂ ਦੇ ਰਾਹੀਂ, ਉਹਨਾਂ ਦੇ ਜਿਹੜੇ ਹੈਗੇ ਕਿਤਾਬ ਵੀ ਪੰਜਾਬੀ ਦੇ ਵਿੱਚ ਆ ਚੁੱਕੀ ਸੀ, ਚਮਤਕਾਰਾਂ ਪਿੱਛੇ ਰਹੱਸ। ਸੋ ਇਸ ਤਰ੍ਹਾਂ ਉਹ ਲਿਖਤਾਂ ਜਿਹੜੀਆਂ ਉਦੋਂ ਜਦੋਂ ਪੜ੍ਹਦੇ ਹੁੰਦੇ ਸੀ ਉਦੋਂ ਤੋਂ ਬੜਾ ਮਤਲਬ ਹੈਰਾਨੀਜਨਕ ਲੱਗਦੀਆਂ ਹੁੰਦੀਆਂ ਸੀ ਕਿ ਅੱਛਾ ਇਸ ਤਰ੍ਹਾਂ ਦੇ ਵੀ ਬੰਦੇ ਸੀ, ਕਿਉਂਕਿ ਡਾਕਟਰ ਕਾਬੂਰ ਤੋਂ ਬਾਅਦ ਜੇਮਸ ਰੈਂਡੀ ਸੀਗੇ ਜਿਹਨਾਂ ਦੀਆਂ ਅਸੀਂ ਲਿਖਤਾਂ ਪੜ੍ਹੀਆਂ ਵੀ ਅੱਛਾ ਇਸ ਤਰ੍ਹਾਂ ਦੇ ਵੀ ਵਿਅਕਤੀ ਆ ਜਿਹਨਾਂ ਨੇ ਮਤਲਬ ਅੰਧ ਵਿਸ਼ਵਾਸਾਂ ਦੇ ਵਿਰੁੱਧ ਇਸ ਤਰ੍ਹਾਂ ਜੂਝ ਰਹੇ ਨੇ, ਲੜ ਰਹੇ ਹੈਗੇ ਨੇ। ਸੋ ਉਹ ਇੱਕ ਉਹ ਸ਼ਖਸੀਅਤ ਸੀਗੇ ਜੋ ਕਿਸੇ ਵੀ ਤਰ੍ਹਾਂ ਦੇ ਮਤਲਬ ਨਾ ਜਿਹੜੇ ਰੈਸ਼ਨਲਿਸਟ ਬੰਦੇ ਆ ਜਾਂ ਕਿਸੇ ਜਦੋਂ ਸ਼ੁਰੂਆਤੀ ਤੌਰ ਉੱਤੇ ਥੋੜ੍ਹੀ ਸੋਚ ਨੂੰ ਜਿਹੜਾ ਹੈਗਾ ਵਾ ਮਜ਼ਬੂਤ ਬਣਾਉਣ ਵਾਲੇ ਵਿਅਕਤੀਆਂ ਵਿੱਚੋਂ ਸੀਗੇ ਇੱਕ।
ਜਿਨ੍ਹਾਂ ਨੇ ਆਪਣੀ ਸਾਰੀ ਉਮਰ ਜਿਹੜਾ ਹੈਗਾ ਇਸ ਤਰ੍ਹਾਂ ਵਿਗਿਆਨਿਕ ਸੋਚ ਨੂੰ ਫੈਲਾਉਣ ਦੇ ਵਿੱਚ ਲਾਈ ਹੈ, ਜਿਹੜੇ ਲੋਕਾਂ ਨੂੰ ਇਹ ਦੱਸਣ ਦੇ ਵਿੱਚ ਲਾਈ ਹੈ ਕਿ ਇੱਕ ਜਿਹੜਾ ਹੈਗਾ ਵਾ ਵਿਗਿਆਨਿਕ ਜਿਹੜਾ ਨਜ਼ਰੀਆ ਕਿਵੇਂ ਵਿਕਸਿਤ ਹੋਵੇ, ਉਹ ਸ਼ਖਸੀਅਤ ਸਾਡੇ ਵਿਚਕਾਰ ਨਹੀਂ ਰਹੀ, ਸਗੋਂ ਖਾਸ ਕਰਕੇ ਸਾਡੇ ਵਰਗੇ ਮੁਲਕ ਦੇ ਵਿੱਚ ਜਿਹਦੇ ਮੁਲਕ 'ਚ ਅਸੀਂ ਰਹਿ ਰਹੇ ਹਾਂ, ਉਸ ਮੁਲਕ ਦੇ ਵਿੱਚ ਅੱਜ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਦੀ ਹੋਰ ਵੀ ਲੋੜ ਇਸ ਲਈ ਹੈ ਕਿਉਂਕਿ ਜਿਹੜਾ ਮੌਜੂਦਾ ਨਿਜ਼ਾਮ ਹੈ ਉਹ ਅੱਜ ਕਿਤੇ ਨਾ ਕਿਤੇ ਅੰਧ ਵਿਸ਼ਵਾਸ ਫੈਲਾਉਣ ਵਾਲੀਆਂ ਤਾਕਤਾਂ ਦੇ ਪੱਖ ਵਿੱਚ ਭੁਗਤ ਰਿਹਾ। ਜਦੋਂ ਪੱਖ ਵਿੱਚ ਭੁਗਤਦਾ ਹੋਵੇ ਉਦੋਂ ਜੇਮਸ ਵਰਗੀਆਂ ਜੋ ਸ਼ਖਸੀਅਤਾਂ ਨੇ ਉਹਨਾਂ ਦੀ ਲੋੜ ਹਰ ਇੱਕ ਮੁਲਕ ਦੇ ਵਿੱਚ ਜਾਂ ਹਰ ਇੱਕ ਸੁਸਾਇਟੀ ਦੇ ਵਿੱਚ ਹੋ ਜਾਂਦੀ ਹੈ, ਜਾਂ ਵੀ ਉਹਨਾਂ ਦੀ ਜਿਹੜੀ ਹੈਗੀ ਆ ਸੋਚ ਹੈ, ਉਹਨਾਂ ਨੇ ਜਿਸ ਤਰ੍ਹਾਂ ਦੀਆਂ ਲਿਖਤਾਂ ਲਿਖੀਆਂ ਨੇ ਉਹ ਲਿਖਤਾਂ ਦੀ ਲੋੜ ਪੈ ਜਾਂਦੀ ਹੈ, ਕਿਉਂਕਿ ਉਹਦਾ ਕਾਰਨ ਇਹ ਹੈਗਾ ਕਿ ਹਨੇਰੇ ਨੂੰ ਫੈਲਾਉਣ ਵਾਲੀਆਂ ਤਾਕਤਾਂ ਤਾਂ ਬਹੁਤ ਜ਼ਿਆਦਾ ਨੇ, ਲੇਕਿਨ ਚਾਨਣ ਨੂੰ ਫੈਲਾਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੀ ਘਾਟ ਬਹੁਤ ਜ਼ਿਆਦਾ ਰੜਕਦੀ ਹੈ, ਕਿਉਂਕਿ ਨਿਜ਼ਾਮ ਹੈ ਜਿਹੜਾ ਹਨੇਰੇ ਦੀ ਸਪੋਰਟ ਪੂਰੀ ਤਰ੍ਹਾਂ ਨਿਜ਼ਾਮ ਕਰ ਰਿਹਾ ਹੁੰਦਾ। ਇਸ ਕਰਕੇ ਜੇਮਸ ਰੈਂਡੀ ਵਰਗੀਆਂ ਸ਼ਖਸੀਅਤਾਂ ਦੀ ਹਰ ਮੁਆਸ਼ਰੇ ਦੇ ਵਿੱਚ ਲੋੜ ਹੈ। ਜੀ
ਬਿਲਕੁਲ ਜੀ ਦੋਸਤੋ, ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਫਿਰ ਆਪਾਂ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ ਉਹ ਸ਼ਿਵਿੰਦਰ ਨੂੰ ਦੁਬਾਰਾ ਪੁੱਛਾਂਗੇ ਆਪਾਂ ਜੀ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਸਤਿ ਸ੍ਰੀ ਅਕਾਲ, ਮੈਂ ਹਾਂ ਗੁਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ ਤੋਂ MPP। ਕੋਵਿਡ-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ, ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰੋ ਇੰਸ਼ੋਰੈਂਸ ਨੂੰ ਘਟਾਉਣ ਲਈ ਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਹੇ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਨ੍ਹਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬਿਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬਿਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ਼ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਦੋਸਤੋ, ਤੁਹਾਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ ਲਖਬੀਰ ਸਾਹੀ ਜੀ ਉਹਨਾਂ ਨੇ ਆਪਣਾ ਆਫਿਸ ਆ ਜਿਹੜਾ ਆਫਿਸ ਦੀ ਲੋਕੇਸ਼ਨ ਆ ਉਹ ਬਦਲ ਲਈ ਹੈ। ਕਿੰਗ ਟਰੱਕ ਲੋਨ ਐਂਡ ਲੀਜ਼ਿੰਗ ਕੰਪਨੀ ਵਾਲੇ ਜਿਹੜੇ ਲਖਬੀਰ ਸਾਹੀ ਨੇ ਉਹ ਹੁਣ ਟੋਰਬਨਮ ਤੇ ਸਟੀਲ ਦੇ ਇੰਟਰਸੈਕਸ਼ਨ ਤੇ ਚਲੇ ਗਏ ਨੇ ਜੀ। ਨੰਬਰ ਇਹਨਾਂ ਦੇ ਆਫਿਸ ਦਾ 905-799-2152 ਸੇਮ ਹੀ ਹੈ, 9057992152। ਪਰ ਜਿਹੜਾ ਐਡਰੈਸ ਦਾ ਹੁਣ ਉਹ ਹੈਗਾ 7956 ਟੋਰਬਨਮ ਰੋਡ, ਯੂਨਿਟ 9, ਟੋਰਬਨਮ ਤੇ ਸਟੀਲ ਦੇ ਇੰਟਰਸੈਕਸ਼ਨ ਦੇ ਉੱਤੇ ਉੱਥੇ ਚਲੇ ਗਏ ਨੇ। ਤੁਸੀਂ ਲੋਨ ਵਗੈਰਾ ਕਰਾਉਣਾ ਟਰੱਕ ਦਾ ਜਾਂ ਤੁਸੀਂ ਮੌਰਗੇਜ ਲੈਣੀ ਹੈ ਫਿਰ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। ਇੱਕ ਸੁਨੇਹਾ ਅਸੀਂ ਤੁਹਾਨੂੰ ਗ੍ਰੈਂਡ ਤਾਜ ਇੰਡੀਅਨ ਰੈਸਟੋਰੈਂਟ ਵਾਲਿਆਂ ਦਾ ਦੇ ਜੀਏ। ਇਹ ਏਅਰਪੋਰਟ ਤੇ ਕੁਈਨ ਤੇ ਨੇ, ਹੋਮ ਡਿਪੂ ਵਾਲਾ ਪਲਾਜ਼ਾ। ਨੰਬਰ ਇਹਨਾਂ ਦਾ 905-790-5005 ਆ। ਬੜਾ ਸਵਾਦਲਾ ਖਾਣਾ ਬਣਾਉਂਦੇ ਨੇ ਜੀ, ਬਹੁਤ ਟੇਸਟੀ ਹੁੰਦਾ ਖਾਣਾ ਇਹਨਾਂ ਦਾ। ਤੁਸੀਂ ਇੰਡੀਅਨ ਡਿਸ਼ਿਜ਼ ਲੈਣੀਆਂ ਨੇ, ਚਾਈਨੀਜ਼ ਡਿਸ਼ਿਜ਼ ਲੈਣੀਆਂ, ਤੁਸੀਂ ਵੈਜੀ ਜਾਂ ਨੋਨ ਵੈਜੀ ਖਾਣਾ ਖਾਣਾ, ਤੇ ਫਿਰ ਤੁਸੀਂ ਇੱਕ ਵਾਰੀ ਇਹਨਾਂ ਨੂੰ ਕਾਲ ਕਰਿਓ। ਇੱਕ ਵਾਰੀ ਤੁਸੀਂ ਇਹਨਾਂ ਨੂੰ ਕਾਲ ਕਰਕੇ ਤੇ ਖਾਣਾ ਖਾ ਲਿਆ, ਫਿਰ ਜਦੋਂ ਕਾਰ ਤੁਹਾਡੀ ਏਅਰਪੋਰਟ ਤੇ ਕੁਈਨ ਦੇ ਇੰਟਰਸੈਕਸ਼ਨ ਤੇ ਹੋਊ ਤੇ ਤੁਹਾਡਾ ਜੀ ਫੇਰ ਕਰਿਆ ਹੋਣਾ, ਚਲੋ ਫਿਰ ਖਾਇਓ ਦੁਬਾਰਾ ਜੀ, ਕੋਈ ਗੱਲ ਨਹੀਂ। 905-790-5005 ਇਹ ਇੰਡੀਅਨ ਗ੍ਰੈਂਡ ਤਾਜ ਰੈਸਟੋਰੈਂਟ ਵਾਲਿਆਂ ਦਾ ਨੰਬਰ ਹੈਗਾ ਜੀ। ਸ਼ਿਵਿੰਦਰ ਜੀ ਸਾਡੇ ਨਾਲ ਨੇ। ਸ਼ਿਵਿੰਦਰ ਜੀ, ਪੰਜਾਬ ਦੇ ਵਿੱਚ ਕਿਸਾਨਾਂ ਦੀ ਐਜੂਕੇਸ਼ਨ ਕਿਵੇਂ ਚੱਲ ਰਹੀ ਆ, ਕਿਸ ਪੜਾਅ ਤੇ ਪਹੁੰਚੀ ਹੈ ਐਜੂਕੇਸ਼ਨ ਆ ਜਿਹੜੀ?
ਨਿਰਣਾਇਕ ਮੋੜ ਤੇ ਚਰਨਜੀਤ, ਖਾਸ ਕਰਕੇ ਜੋ ਪੰਜਾਬ ਵਿਧਾਨ ਸਭਾ ਦੇ ਵਿੱਚ ਬਿੱਲ ਪੇਸ਼ ਹੋਏ ਨੇ, ਉਹਨਾਂ ਨੇ ਦਿਖਾਇਆ ਕਿ ਸਾਰੇ ਬਿੱਲ ਅਸਲ ਵਿੱਚ ਕਿਸਾਨਾਂ ਦੇ ਦਬਾਅ ਕਰਕੇ ਹੀ ਪੈਦਾ ਹੋਏ ਨੇ, ਪੇਸ਼ ਕੀਤੇ ਗਏ ਨੇ, ਕਿਉਂਕਿ ਸਾਰੇ ਐਜੂਟੇਸ਼ਨ ਦੀ ਇੱਕ ਹਾਸਲ ਹੈ। ਭਾਵੇਂ ਕਿ ਇਹਨਾਂ ਦੇ ਵਿੱਚ ਵੀ ਕਾਫੀ ਸਾਰੀਆਂ ਸਮੱਸਿਆਵਾਂ ਨੇ, ਆਪਾਂ ਪਰਸੋਂ ਗੱਲ ਕੀਤੀ ਸੀ, ਲੇਕਿਨ ਇਹਦੇ ਬਾਵਜੂਦ ਵੀ ਇਹ ਸਿੱਧੇ ਤੌਰ ਤੇ ਕੇਂਦਰ ਦੇ ਬਿੱਲਾਂ ਨੂੰ ਚੁਣੌਤੀ ਦੇਣ ਵਾਲੇ ਹੈਗੇ ਨੇ। ਸੋ ਇਸ ਕਰਕੇ ਇਹਨੂੰ ਇੱਕ ਹਾਸਲ ਮੰਨਿਆ ਜਾ ਸਕਦਾ, ਪਰ ਇਹਦੇ ਵਿੱਚ ਬੁਰੀ ਤਰ੍ਹਾਂ ਜਿਹੜਾ ਐਕਸਪੋਜ਼ ਹੋਇਆ ਉਹ ਅਰਵਿੰਦ ਕੇਜਰੀਵਾਲ ਵੀ ਹੈ, ਕਿਉਂਕਿ ਜਿਵੇਂ ਉਹਨੇ ਜਿਸ ਢੰਗ ਨਾਲ ਵਿਰੋਧ ਕੀਤਾ ਉਹਨਾਂ ਨੇ, ਇਹਦੇ ਵਿੱਚੋਂ ਇੱਕ ਗੱਲ ਸਾਫ਼ ਹੁੰਦੀ ਹੈ ਕਿ ਅਰਵਿੰਦ ਕੇਜਰੀਵਾਲ 'ਚ ਕੀ, ਕਿਉਂਕਿ ਇਹ ਜਦੋਂ ਬਿੱਲ ਪੇਸ਼ ਕੀਤੇ ਗਏ ਸਿੱਧੇ ਤੌਰ 'ਤੇ ਫੈਡਰਲ ਸਿਸਟਮ ਦੇ ਹੱਕ ਦੇ ਵਿੱਚ ਅਤੇ ਕੇਂਦਰ ਨੂੰ ਚੁਣੌਤੀ ਦੇਣ ਵਾਲੇ ਸੀ, ਅਤੇ ਹੁਣ ਇਹਦਾ ਮਤਲਬ ਸਿੱਟਾ ਇਹੀ ਨਿਕਲਦਾ ਵੀ ਜਿਹੜਾ ਕੇਜਰੀਵਾਲ ਆਪਣੀ ਪਾਰਟੀ ਦੇ ਵਿੱਚ ਜਿਹੜਾ ਫੈਡਰਲ ਸਿਸਟਮ ਨਹੀਂ ਰੱਖਣਾ ਚਾਹੁੰਦਾ ਉਹ ਮਤਲਬ ਪੂਰੇ ਮੁਲਕ ਦੇ ਵਿੱਚ ਵੀ ਫੈਡਰਲ ਸਿਸਟਮ ਦੇ ਉਲਟ ਹੈ। ਇਹ ਇੱਕ ਵਾਰ ਮੈਂ ਵਾਰ ਵਾਰ ਕਹਿੰਦਾ ਹੁੰਦਾ ਵੀ ਇੱਕ ਸਟੇਜ ਉੱਤੇ ਆ ਕੇ ਕੇਜਰੀਵਾਲ ਤੇ ਮੋਦੀ 'ਚ ਕੋਈ ਫਰਕ ਨਹੀਂ, ਕਿਤੇ ਨਾ ਕਿਤੇ ਉਹੀ ਗੱਲ ਵਾਰ ਵਾਰ ਜਿਹੜਾ ਹੈਗਾ ਵਾ ਫਿਰ ਸਾਨੂੰ ਦਿਖਾਈ ਦੇ ਜਾਂਦੀ ਹੈ।
ਜੀ ਬਿਲਕੁਲ, ਸਾਡੇ ਨਾਲ ਇੱਕ ਕਾਲਰ ਨੇ ਜੀ, ਉਹਨਾਂ ਦੀ ਗੱਲ ਸੁਣ ਲਈ, ਸਮਾਂ ਥੋੜਾ ਰਹਿ ਗਿਆ। ਹਾਂਜੀ ਦੋਸਤੋ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਲਾਸਟ ਨੰਬਰ 4144 ਹੋਲਡ ਤੇ ਨੇ। ਹਾਂਜੀ ਨਿੱਘਾ ਸਵਾਗਤ ਤੁਹਾਡਾ। ਹਾਂਜੀ ਹਾਂਜੀ ਬੋਲੋ ਬੋਲੋ ਵੀਰ ਜੀ, ਤੁਸੀਂ ਹੋਲਡ ਤੇ ਹੋ, ਸਾਡੇ ਕੋਲ ਸਮਾਂ ਥੋੜਾ ਹੈ। ਨਹੀਂ ਹਾਂਜੀ ਨਹੀਂ, ਮੇਰਾ ਖਿਆਲ ਡ੍ਰੌਪ ਕਰ ਗਏ। ਹਾਂਜੀ ਸ਼ਿਵਿੰਦਰ ਜੀ ਕੰਟੀਨਿਊ ਕਰੋ ਪਲੀਜ਼
ਜੀ। ਸੋ ਇਹ ਹਾਸਲ ਹੈ, ਅਗਲਾ ਜਿਹੜਾ ਹੁਣ ਸੰਘਰਸ਼ ਹੈ ਉਹ ਨਿਰਣਾਇਕ ਹੋਏਗਾ। ਅੱਗੇ ਜਾ ਕੇ ਅਸੀਂ ਦੇਖਣਾ ਕਿ ਵੀ ਕੀ ਹੋਏਗਾ ਇਸ ਸੰਘਰਸ਼ ਦਾ, ਲੇਕਿਨ ਫਿਲਹਾਲ ਇੱਕ ਚੀਜ਼ ਸਾਫ਼ ਹੈਗੀ ਹੈ ਕਿ ਪੰਜਾਬ ਨੇ ਜਿਹੜਾ ਕਦਮ ਚੁੱਕਿਆ ਵਾ, ਹੁਣ ਦੂਜੇ ਸਟੇਟ ਵੀ ਜਿਹੜਾ ਹੈਗਾ ਪੰਜਾਬ ਦੇ ਵੱਲ ਦੇਖਦੇ ਨੇ। ਵੈਸੇ ਅੱਜ ਇੱਕ ਚੰਗੀ ਖ਼ਬਰ ਇਹ ਆ ਰਹੀ ਹੈ ਵੀ ਕੇਰਲ ਸਰਕਾਰ ਨੇ ਵੀ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ 16 ਘੱਟੋ ਘੱਟ ਫਸਲਾਂ ਨੇ ਜਾਂ ਜਿਹੜੀਆਂ 16 ਚੀਜ਼ਾਂ ਵਾ ਉਹਦੇ ਉੱਤੇ ਕਿਸਾਨਾਂ ਦੇ ਜਿਹੜਾ ਹੈਗਾ ਭਾਅ ਨੂੰ ਘੱਟੋ ਘੱਟ ਇੱਕ ਉਹਨੂੰ ਨਾ ਇੱਕ ਸਹੀ ਬੰਦ ਕਰ ਦਿੱਤਾ ਵੀ ਇਸ ਤਰ੍ਹਾਂ ਦੇ ਮਾਹੌਲ 'ਚ 16 'ਚ ਫਸਲਾਂ ਵਾ ਉਹਨਾਂ ਦੇ ਇੱਕ ਰੇਟ ਫਿਕਸ ਕੀਤਾ ਹੈਗਾ। ਉਹ ਕਿਸਾਨੀ ਦੇ ਪੱਖ ਵਿੱਚ ਜਾਂਦੀ ਹੈ, ਹਾਲੇ ਮੇਨਸਟ੍ਰੀਮ ਮੀਡੀਆ ਨੇ ਇਹਨੂੰ ਚੱਕਿਆ ਨਹੀਂ ਬਹੁਤਾ ਖ਼ਬਰ ਨੂੰ, ਜੋ ਕਿ ਅੱਜ ਐਲਾਨ ਹੋਇਆ ਕੁਛ ਘੰਟੇ ਪਹਿਲਾਂ ਕੇਰਲ ਗੌਰਮੈਂਟ ਦਾ। ਹੋ ਸਕਦਾ ਕਿ ਇਹਨਾਂ ਦੇ ਜਿਹੜੇ ਮਤੇ ਨੇ ਉਹ ਹੋਰ ਸਟੇਟਾਂ ਵੀ ਲਿਆਉਣ, ਖ਼ਾਸ ਕਰ ਜਿਹੜੀ ਐਂਟੀ ਬੀਜੇਪੀ ਸਰਕਾਰ ਹੈ। ਸੋ ਇਹਦੇ ਵਿੱਚ ਜੋ ਬੀਜੇਪੀ ਦਾ ਇੱਕ ਹੰਕਾਰ ਸੀ ਨਾ ਕਿ ਅਸੀਂ ਕੋਈ ਵੀ ਫੈਸਲਾ ਕਰ ਸਕਦੇ ਹਾਂ, ਸਾਨੂੰ ਕੋਈ ਚੁਣੌਤੀ ਦੇਣ ਵਾਲਾ ਨਹੀਂ, ਸਾਨੂੰ ਕੋਈ ਕਹਿਣ ਵਾਲਾ ਨਹੀਂ, ਉਹ ਉਸ ਫੈਸਲੇ ਨੂੰ ਜਾਂ ਉਸ ਜਿਹੜਾ ਉਸ ਧਾਰਨਾ ਬੀਜੇਪੀ ਨੂੰ ਉਹਨੂੰ ਪੰਜਾਬ ਤੋਂ ਚੁਣੌਤੀ ਮਿਲੀ ਆ। ਇਹ ਗੱਲ ਜਿਹੜੀ ਹੈਗੀ ਆ ਇੱਕ ਹਾਸਲ ਰਹੀ ਹੈ ਪੰਜਾਬ ਦੇ ਜਿਹੜੇ ਕਿਸਾਨ ਸੰਘਰਸ਼ ਦੀ।
ਮਿਹਰਬਾਨੀ ਸ਼ਿਵਿੰਦਰ ਜੀ, ਸਮਾਂ ਘੱਟ ਰਹਿ ਗਿਆ, ਕਾਲਰ ਵੀ ਔਨ ਹੋਲਡ ਨੇ, ਪਰ ਅਸੀਂ ਮਾਫ਼ੀ ਚਾਹਵਾਂਗੇ। ਦੋਸਤੋ ਜਾਂਦਾ ਜਾਂਦਾ ਫਿਰ ਮੈਂ ਹੁਣ ਤੁਹਾਨੂੰ ਯਾਦ ਕਰਵਾ ਦਾਂ ਕਿ ਜੇਮਸ ਰੈਂਡੀ ਜਿਹੜੇ ਸਾਰੀ ਉਮਰ ਵਹਿਮਾਂ ਭਰਮਾਂ ਟੂਣਿਆਂ ਦੇ ਖਿਲਾਫ਼, ਗੈਬੀ ਸ਼ਕਤੀਆਂ ਦੇ ਮਾਲਕ ਕਹਾਉਣ ਵਾਲਿਆਂ ਦੇ ਖਿਲਾਫ਼ ਜੂਝਦੇ ਰਹੇ, ਦੁਨੀਆਂ ਨੇ ਮੇਰਾ ਖਿਆਲ ਪਤਾ ਨਹੀਂ ਕਿੰਨੇ ਲੋਕਾਂ ਨੇ ਉਹਨਾਂ ਦੇ ਟੂਣੇ ਕੀਤੇ ਹੋਣਗੇ, ਕਿੰਨਿਆਂ ਨੇ ਉਹਨਾਂ ਦੇ ਜਿਹੜੇ ਗ੍ਰਹਿ ਪਾਉਣ ਦੀ ਕੋਸ਼ਿਸ਼ ਕੀਤੀ ਹੋਊਗੀ, ਕਿੰਨਿਆਂ ਨੇ ਟੇਵੇ ਚੈੱਕ ਕਰਕੇ ਕਿਹਾ ਹੋਊਗੀ ਬੰਦਾ ਇਹ ਮਰ ਜੇ। ਦੇਖੋ ਜ਼ਿੰਦਗੀ ਮੌਤ ਬੰਦੇ ਦੇ ਹੱਥ ਦੇ ਵਿੱਚ ਹੈ ਨਹੀਂ, ਐਕਸੀਡੈਂਟ ਕਦੋਂ ਮਰਜ਼ੀ ਹੋ ਸਕਦਾ, ਪਰ ਆਪਣੇ ਆਪ ਦੇ ਵਿੱਚ ਐਗਜ਼ਾਮਪਲ ਆ ਵੀ 92 ਸਾਲ ਦੀ ਉਮਰ ਭੋਗ ਕੇ ਉਹ ਇਨਸਾਨ ਆ ਜਿਹੜਾ ਉਹ ਇਹਨਾਂ ਦੇ ਖਿਲਾਫ਼ ਜੂਝ ਕੇ ਬੜੀ ਆਰਾਮ ਦੇ ਨਾਲ, ਚਲੋ ਏਜ ਰਿਲੇਟਡ ਪ੍ਰੋਬਲਮ ਸੀ, ਇਸ ਦੁਨੀਆਂ ਤੋਂ ਚਲਾ ਗਿਆ ਤੇ ਆਪਣੇ ਪਿੱਛੇ ਆਪਣੀ ਪੂਰੀ ਉਹ ਗੋਣਾ ਜਿਹੜੇ ਉਹ ਵਿਰਸੇ ਦੇ ਰੂਪ ਦੇ ਵਿੱਚ ਅਗਲੀ ਜਨਰੇਸ਼ਨ ਵਾਸਤੇ ਛੱਡ ਗਿਆ ਵੀ ਇਹਨਾਂ ਠੱਗਾਂ ਤੋਂ। ਦੋਸਤੋ ਤੁਸੀਂ ਸਾਵਧਾਨ ਰਹੋ, ਕੋਈ ਗੈਬੀ ਸ਼ਕਤੀ ਨਹੀਂ ਹੁੰਦੀ ਦੁਨੀਆਂ ਦੇ ਵਿੱਚ। ਧੰਨਵਾਦ ਤੁਹਾਡਾ ਦੋਸਤੋ, ਬਹੁਤ ਬਹੁਤ, ਤੇ ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ।
Expressed on the preceding program may not necessarily be those of the owner or management of WTOR radio station.
कोविड 19 का हल आप से शुरू होता है। अगर आप बीमार महसूस कर रहे हों, चाहे मामूली अलामत हों, तो घर पर रहें और दूसरों से दूर रहें। अपना करीबी राबता सिर्फ अपने घराने तक महदूद रखें और किसी से भी 2 मीटर की दूरी बनाए रखें। अवामी माहौल में होने पर फेस कवरिंग पहने, अपने हाथों को कसरत से धोएं। कोविड 19 और इसे रोकने का हमारा काम अभी खत्म नहीं हुआ है। याद रखें, फैलाव को रोकने की शुरुआत आप से होती है। मजीद मालूमात के लिए ontario.ca/coronavirus मुलाहिजा करें। हुकूमत ओंटेरियो की जानिब से अदाशुदा।
यू आर लिसनिंग टू WTOR 770 AM यंगस्टाउन टोरंटो।
ਖੁੱਲ ਚੁੱਕਾ ਹੈ ਜਿੱਥੇ ਹਰ ਤਰ੍ਹਾਂ ਦੀ ਫੈਬਰਿਕ ਕੌਡੀਆਂ ਦੇ ਭਾਅ ਵਿੱਚ ਜਾ ਰਹੀ ਹੈ। ਇੱਕ ਖਰੀਦੋਗੇ ਤੇ ਦੂਜਾ ਸੂਟ ਬਿਲਕੁਲ ਅੱਧੀ ਕੀਮਤ ਤੇ ਲਓਗੇ। ਕੁੜਤੇ ਪਜਾਮੇ ਦਾ ਕੱਪੜਾ, ਕੋਟ ਪੈਂਟਾਂ ਦਾ ਕੱਪੜਾ, ਕੈਨੇਡੀਅਨ ਰੈਡੀਮੇਡ ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵਿੱਚ ਜਾ ਰਹੇ ਹਨ। ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ। ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ ਯੂਨਿਟ ਨੰਬਰ 13 ਵਿੱਚ ਪਹੁੰਚੋ। 905-695-9797 ਫਲਾਇੰਗ ਫੈਸ਼ਨ ਵੇਅਰ ਹਾਊਸ।
Hotstar Premier Nights. Watch the year's biggest blockbusters streaming straight to your screen exclusively on Hotstar. Sign up at a special price of $44.99.
When you use the promo code EAWAS, visit hotstar.com/CA.
ਓ ਮੈਂ ਕਿਹਾ ਜਲਦੀ ਤਿਆਰ ਹੋ ਜਾ, ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ।
ਹਾਂ, ਸੋਡੀ ਫਰਨੀਚਰ ਹੀ ਤਾਂ ਜਾਣਾ ਹੈ, ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ।
ਹੁਣ ਨਹੀਂ, ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ। ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ।
ਸੋਡੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ। ਆਪਣੀ ਪਸੰਦ ਦਾ ਫਰਨੀਚਰ ਵਧੀਆ ਡੀਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ 142 ਕੈਨੇਡੀ ਰੋਡ ਸਾਊਥ ਬ੍ਰੈਂਪਟਨ ਤੇ। ਕਾਲ 905-874-7171।
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी जीरो डॉलर ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाएं